ਡੰਡੋ ਸੰਬੰਧ ਨਿਯਮ
ਹੈਗੇ ਆ, ਭਾਈ ਮਿੱਤਰ ਹੈਗੇ ਨੇ, ਉਹ ਤਾਂ ਵਿਲਕਦਾ ਨੀ. ਵਿਲਕੇ ਤਾਂ ਉਹ ਜਿਹਨੂੰ ਖਾਣ ਨੂੰ ਨਾ ਮਿਲੇ, ਕੱਪੜਾ ਨਾ ਮਿਲੇ, ਕੋਈ ਮਕਾਨ ਨਾ ਹੋਵੇ, ਉਹ ਤਾਂ ਵਿਲਕੇ. ਜਿਹਨੂੰ ਸਾਰੀਆਂ ਸਹੂਲਤਾਂ ਹੈ ਜ਼ਿੰਦਗੀ ਦੀਆਂ, ਉਹ ਵੀ ਵਿਲਕਦਾ. ਮਹਾਰਾਜ ਕਹਿੰਦੇ ਹਾਂ, ਜੇ ਉਹਦੇ ਅੰਦਰ ਬਾਣੀ ਨੀ ਚੱਲ ਰਹੀ, ਗੁਰੂ ਦਾ ਸ਼ਬਦ ਨੀ ਹੈ ਜੇ ਅੰਦਰ, ਉਸਦਾ ਜੇ ਜੀਵਨ ਗੁਰੂ ਦੀ ਮੱਤ ਅਨੁਸਾਰ ਨਹੀਂ ਹੈ, ਮਨ ਦੀ ਮੱਤ ਪਿੱਛੇ ਹੈ, ਭਾਵੇਂ ਏਅਰ ਕੰਡੀਸ਼ਨ ਕੋਠੀਆਂ ਚ ਰਹਿੰਦਾ, ਮਰਦਾਨਿਆ ਤਪ ਰਿਹਾ ਹੈ, ਅੰਦਰੋਂ ਤਪਦਾ ਹੈ. ਜਿਸ ਤਰ੍ਹਾਂ ਕਿਸੇ ਦੇ ਘਰ ਅੱਗ ਵਰਦੀ ਹੋਵੇ, ਧੂੰ ਨਿਕਲਦਾ, ਲਾਟਾਂ ਨਿਕਲਦੀਆਂ, ਪਤਾ ਲੱਗ ਜਾਂਦਾ ਵੀ ਫਲਾਣੇ ਦੇ ਘਰ ਅੱਗ ਮੱਚ ਰਹੀ ਹੈ, ਧੂੰਆਂ ਨਿਕਲਦਾ. ਤੇ ਹੁਣ ਸਾਇੰਸ ਦਾ ਜ਼ਮਾਨਾ ਹੈ, ਆ ਗੈਸ ਚੱਲ ਪਏ, ਉਹ ਗੈਸ ਦਾ ਧੂੰਆਂ ਹੁੰਦਾ ਹੀ ਨਹੀਂ ਹੈ, ਅੰਦਰ ਹੀ ਅੰਦਰ ਸਭ ਕੁਝ ਬਣੀ ਜਾਂਦਾ ਹੈ, ਅੱਗ ਮੱਚਦੀ ਹੈ, ਲਾਟ ਨਿਕਲਦੀ ਹੈ, ਪਰ ਧੂੰਆਂ ਨਹੀਂ ਨਿਕਲਦਾ.
ਸੰਤੋਖ ਨੰਦਨੀ ਸਭ ਕਲਾ ਸਮਰਥ ਬੋਲੰਤੇ ਰਾਖੋ ਪ੍ਰਭੁ ਨਾਨਕ ਦੇ ਕਰ ਹੱਥ ਕਿਰਤ ਕਿਰਤ ਪ੍ਰਵਿਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਮਰਜ਼ੀ ਕੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਕੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ We'll be right back. ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਤਾਪ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ ਨਾਨਾ ਰੂਪ ਧਰੇ ਬਹੁਰੰਗੇ ਸਾਦੇ ਰਹੇ ਨਿਆਰਾ ਸਾਸਾਂ ਜੀ ਗੱਜ ਕੇ ਬੋਲਣਾ ਸਤਨਾਮ ਸ੍ਰੀ ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹਾਂ ਆਪ ਨੇ ਬਹੁਤ ਕੁਛ ਸਰਵਣ ਕੀਤਾ ਦੀਵਾਨ ਇੱਥੇ ਲੱਗਦੇ ਨੇ ਬੜਾ ਕੁਛ ਦੱਸਿਆ ਜਾਂਦਾ ਹੈ ਪਹਿਲਾਂ ਜ਼ਰੂਰੀ ਹੋਇਆ ਕਰਦਾ ਹੈ ਕਿ ਆਦਮੀ ਇਸ ਗੱਲ ਨੂੰ ਨਿਸ਼ਚੇ ਪੂਰਵਕ ਸਮਝੇ ਕਿ ਮੇਰਾ ਸੰਸਾਰ ਦੇ ਉੱਤੇ ਆਉਣ ਦਾ ਕੀ ਮਨੋਰਥ ਹੈ ਐਵੇਂ ਨਹੀਂ ਆ ਗਿਆ ਐਕਸੀਡੈਂਟਲ ਇਹ ਗੱਲ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਚੱਲਦੀ ਉੱਥੇ ਹੁਕਮ ਦੀ ਕਿਰਿਆ ਚੱਲਦੀ ਹੈ ਲੰਮਾ ਚੱਕਰ 84 ਦਾ ਕੱਟਿਆ ਜਾਂ ਕੋਈ ਪੁੰਨ ਹੋ ਗਿਆ ਜ਼ਬਰਦਸਤ ਉਹ ਪੁੰਨ ਦਾ ਫਲ ਮਿਲ ਗਿਆ ਉਹਦਾ ਬਦਲ ਫਲ ਕੀ ਹੋਏਗਾ ਕਿ ਆਤਮ ਜਾਤ ਵਿੱਚ ਆ ਜਾਂਗੇ ਮਾਨਸ ਜਨਮ ਮਿਲ ਜਾਏਗਾ ਪਹਿਲਾਂ ਤੋਂ ਹੀ ਨਹੀਂ ਅਸੀਂ ਮਨੁੱਖ ਕਿਉਂਕਿ ਸ੍ਰਿਸ਼ਟੀ ਬਣੀ ਨੂੰ ਕੋਈ ਦੱਸ ਨਹੀਂ ਸਕਦਾ ਚਿਤਵਾਰ ਨਾ ਜੋਗੀ ਜਾਣੇ ਰੁਤਮਾਰ ਨਾ ਕੋਏ ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਏ ਸਿਆਣਿਆਂ ਦੇ ਵਿਚਾਰ ਆਪਣੇ ਆਪਣੇ ਹੈ ਬਹੁਤ ਸਾਰੇ ਸਿਆਣੇ ਜੋ ਸਾਇੰਟਿਸਟ ਨੇ ਉਹ ਇਹ ਕਹਿੰਦੇ ਨੇ ਕਿ 6000 ਸਾਲ ਤੋਂ ਮਨੁੱਖ ਬਣਿਆ ਪਰ ਜਦ ਪੈਰਾਮੀਟਰਾਂ ਦਾ ਨਾਪ ਤੋਲ ਲਿਆ ਗਿਆ ਕੰਪਿਊਟਰ ਦੇ ਨਾਲ ਉਹਨਾਂ ਦੀ ਉਮਰ ਕੱਢੀ ਗਈ ਉਹ ਫਲੂਨ ਨੂੰ ਹੋਏ ਨੂੰ 10000 ਸਾਲ ਹੋ ਗਏ ਉਸ ਵੇਲੇ ਪੂਰੀ ਸਾਇੰਸ ਡਿਵੈਲਪਡ ਸੀ ਮਿਸਰ ਦੀ ਦੁਨੀਆ ਨੂੰ ਮਿਣਤਾ ਉਹਨਾਂ ਨੇ ਤਾਰਿਆਂ ਦੀ ਚਾਲ ਦੇ ਨਾਲ ਧਰਤੀ ਨੂੰ ਮਿਣਤਾ ਵੀ ਧਰਤੀ ਇੰਨੇ ਹਜ਼ਾਰ ਮੀਲ ਲੰਬੀ ਇੰਨੇ ਫਰਲਾਂਗ ਤੇ ਇੰਨੇ ਗਜ ਤੇ ਇੰਨੇ ਫੁੱਟ ਤੇ ਇੰਨੇ ਇੰਚ ਅੱਜ ਵੀ ਮਿਲੀ ਗਈ ਹੈ ਅੱਜ ਦੀ ਸਾਇੰਸ ਦੇ ਹਿਸਾਬ ਨਾਲ ਸਿਰਫ 15 ਫੁੱਟਾਂ ਦਾ ਫਰਕ ਨਿਕਲਿਆ ਇਹ ਗਲਤ ਨੇ ਜਾਂ ਉਹ ਗਲਤ ਨੇ ਇਹ ਤੋਂ ਮਤਲਬ ਹੈ ਕਿ ਸ੍ਰਿਸ਼ਟੀ ਅੱਜ ਦੀ ਨਹੀਂ ਰਚੀ ਹੋਈ ਬਹੁਤ ਦੇਰ ਦੀ ਹੈ ਇਹ ਬਹੁਤ ਵਾਰੀ ਬਣਦੀ ਹੈ ਬਹੁਤ ਵਾਰੀ ਬਿਲਕੁਲ ਮਿਟ ਜਾਂਦੀ ਹੈ ਕੁਛ ਵੀ ਨਹੀਂ ਰਹਿੰਦਾ ਇੱਥੇ ਕੱਲ ਹੀ ਹੋ ਜਾਂਦਾ ਇਹਦਾ ਹੀ ਇਤਿਹਾਸ ਹੈ ਸਾਡੀ ਧਰਤੀ ਦਾ ਕੱਲੀ ਦਾ ਬਾਕੀ ਜੋ ਬੇਅੰਤ ਤਬਕ ਨੇ ਬੇਅੰਤ ਮੰਡਲ ਤੇ ਬ੍ਰਹਿਮੰਡ ਨੇ ਉਹਦੇ ਬਾਰੇ ਅਸੀਂ ਜਾਣ ਨਹੀਂ ਸਕਦੇ ਬੜਾ ਜਾਣਨਾ ਔਖਾ ਹੈ ਨਾ ਸਾਨੂੰ ਜਾਣਨ ਦੀ ਲੋੜ ਹੈ ਸਿਰਫ ਜਪਜੀ ਸਾਹਿਬ ਦੇ ਵਿੱਚ ਜੋ ਗੁਰੂ ਮਹਾਰਾਜ ਨੇ ਬੇਅੰਤ ਬੇਅੰਤ ਕਿਹਾ ਉਹਨੂੰ ਸਮਝ ਕੇ ਉਹਦੇ ਤੇ ਨੇਜਾ ਲਿਆ ਸੋ ਸਾਡਾ ਸਫ਼ਰ ਕਦ ਤੋਂ ਸ਼ੁਰੂ ਹੋਇਆ ਅਸੀਂ ਕੀ ਸੀ ਪਹਿਲਾਂ ਇਹ ਸਵਾਲ ਮੇਰੇ ਉੱਤੇ 16 ਸਾਲ ਸੀ ਜਦੋਂ ਮਹਾਂਪੁਰਸ਼ਾਂ ਨੂੰ ਮਹਾਰਾਜ ਰਾੜੇ ਵਾਲਿਆਂ ਦੇ ਪਾਸ ਮੈਂ ਗਿਆ ਅਚਾਨਕ ਉਹਨਾਂ ਨੇ ਸਵਾਲ ਕਰਤਾ ਵੀ ਤੂੰ ਕੌਣ ਹੈ ਨਾ ਮੈਂ ਕਦੇ ਐਸੀ ਬਾਤ ਸੁਣੀ ਨਾ ਫਿਲਾਸਫੀ ਪੜ੍ਹੀ ਨਾ ਕਦੇ ਵੀ ਨਾ ਐਸਾ ਵਿਚਾਰ ਸੁਣਿਆ ਵੀ ਮੈਂ ਕੌਣ ਹਾਂ ਪਹਿਲੀ ਵਾਰੀ ਮੈਨੂੰ ਇਹ ਸਵਾਲ ਕਰਿਆ ਕਿ ਤੂੰ ਕੌਣ ਹੈ ਸਿੱਧਾ ਜਵਾਬ ਸੀ ਵੀ ਮੈਂ ਫਲਾਣਾ ਸਿੰਘ ਹਾਂ ਪਰ ਅੰਦਰ ਸੁਰਤ ਕੁਛ ਹੋਰ ਤਰ੍ਹਾਂ ਨਾਲ ਜਾਗਦੀ ਸੀ ਅੰਦਰ ਇਹ ਆ ਗਿਆ ਵੀ ਜੇ ਮੈਂ ਇਹ ਗੱਲ ਕਹੀ ਤਾਂ 5 ਸਾਲ ਤੱਕ ਬਚਪਨ ਦਾ ਨਾਂ ਹੋਰ ਸੀ ਉਮਰ ਛਕਿਆ 4 ਸਾਲ ਦੇ ਨੇ ਜਾਂ 3 ਸਾਲ ਦੇ ਨੇ ਜਦ ਨਾਂ ਹੋਰ ਰੱਖਿਆ ਗਿਆ ਵੀ ਜਾਂ ਮਹਾਂਪੁਰਸ਼ਾਂ ਨੂੰ ਐਂ ਕਹਿਦਾ ਉਹਦੇ ਬਾਅਦ ਇਕਦਮ ਮੇਰੇ ਖਿਆਲ ਆਇਆ ਵੀ ਇਹਦੂ ਪਹਿਲਾਂ ਵੀ ਮੈਂ ਸੀਗਾ ਉਸ ਤੋਂ ਪਹਿਲਾਂ ਵੀ ਸੀ ਉਸ ਤੋਂ ਵੀ ਪਹਿਲਾਂ ਸੀ ਉਹ ਚੱਕਰ ਪੁੱਠਾ ਘੁੰਮਣਾ ਸ਼ੁਰੂ ਹੋ ਗਿਆ ਵੀ ਕੋਈ ਦਿਨ ਤਾਂ ਹੋਣਾ ਹੀ ਹੈ ਜਿੱਦਣ ਮੇਰਾ ਵਜੂਦ ਕਾਇਮ ਹੋਇਆ 3 ਮਿੰਟ ਲੰਘ ਗਏ ਖੜੇ ਨੂੰ 2 ਵਾਰੀ ਮਹਾਂਪੁਰਸ਼ਾਂ ਨੇ ਸਵਾਲ ਕਰਿਆ ਸੰਗਤ ਹੱਸ ਪਈ ਵੀ ਕਾਕਾ ਜਵਾਬ ਦੇ ਮਹਾਰਾਜ ਕਹਿਣ ਲੱਗੇ ਵੀ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਕਰਕੇ ਬੈਠੋ ਇਹੀ ਜਵਾਬ ਇਸ ਗੱਲ ਦਾ ਦੇ ਸਕਦਾ ਇੱਥੋਂ ਤੇ ਨਹੀਂ ਕਿਸੇ ਤੇ ਦੇ ਹੁੰਦਾ ਸਭ ਹੈਰਾਨ ਹੋ ਗਏ ਵੀ ਮਹਾਰਾਜ ਨੇ ਸਿੱਧੇ ਸਵਾਲ ਕਰਿਆ
ਵੀ ਤੂੰ ਕੌਣ ਹੈ, ਸਾਨੂੰ ਕਹਿੰਦੇ ਨੇ ਵੀ ਤੁਸੀਂ ਜਵਾਬ ਨਹੀਂ ਦੇ ਸਕਦੇ। ਉਸ ਵੇਲੇ ਮੈਂ ਖਾਮੋਸ਼ ਹੋ ਗਿਆ ਕਿਉਂਕਿ ਮੈਨੂੰ ਜਵਾਬ ਕੋਈ ਆਇਆ ਨਾ, ਕਹਿਣ ਲੱਗੇ ਉੱਤਰ ਨਹੀਂ ਦੇ ਰਹੇ। ਮੈਂ ਕਿਹਾ ਮਹਾਰਾਜ ਮੈਨੂੰ ਕਹਿਣਾ ਨਹੀਂ ਆਉਂਦਾ, ਹੁਣ 16 ਸਾਲ ਦੇ ਮੁੰਡੇ ਤੇ ਕਰਕੇ ਦੇਖ ਲਓ, ਸਵਾਲ ਸਕੂਲ ਤੋਂ ਨਿਕਲਿਆ ਹੋਵੇ ਉਹਨੂੰ ਕੀ ਪਤਾ ਕਿਵੇਂ ਕਹੇ। ਕਹਿੰਦੇ ਕਿਵੇਂ ਨਹੀਂ ਕਹਿਣਾ ਹੁੰਦਾ, ਮੈਂ ਸਾਰੀ ਗੱਲ ਸਮਝਾ ਤੀ। ਮੈਂ ਮਹਾਰਾਜ ਜੇ ਤਾਂ ਮੈਂ ਆਪਣਾ ਨਾਂ ਦੱਸਦਾ ਇਹਦੀ ਕੋਈ ਆਵਸ਼ਕਤਾ ਨਹੀਂ, ਨਾ ਤੁਸੀਂ ਮੈਨੂੰ ਪੁੱਛਿਆ ਵੀ ਤੇਰਾ ਨਾਂ ਕੀ ਹੈ। ਮੈਂ ਤੁਹਾਡੇ ਸਾਹਮਣੇ ਖੜਾ, ਇਸ ਕਰਕੇ ਮੈਂ ਸੈਕਸ ਵੀ ਨਹੀਂ ਦੱਸ ਸਕਦਾ ਵੀ ਮੈਂ ਲੜਕਾ ਹਾਂ ਜਾਂ ਲੜਕੀ ਹਾਂ। ਜੇ ਹਨੇਰਾ ਹੁੰਦਾ, ਦਰਵਾਜ਼ਾ ਬੰਦ ਹੁੰਦਾ, ਮੈਂ ਦਰਵਾਜ਼ਾ ਖੜਕਾਉਂਦਾ, ਫਿਰ ਮੈਂ ਆਪਣਾ ਨਾਂ ਦੱਸਣਾ ਸੀ। ਪੰਗਤ ਚ ਬੈਠੇ ਨੂੰ ਪੁੱਛਦੇ ਤੂੰ ਕੌਣ ਹੈ, ਮੈਂ ਆਪਣੀ ਜਾਤ ਦੱਸਣੀ ਸੀ। ਤੇ ਉਹ ਤੇ ਬਾਅਦ ਹੁਣ ਇਹ ਗੱਲ ਸਾਰੀ, ਇਹਨਾਂ ਗੱਲਾਂ ਚ ਕੋਈ ਹੈ ਨਹੀਂ। ਕਹਿੰਦੇ ਫਿਰ ਮੈਂ ਕਿਹਾ ਮਹਾਰਾਜ ਮੈਨੂੰ ਦੱਸਣਾ ਨਹੀਂ ਆਉਂਦਾ, ਤੁਸੀਂ ਐਂ ਸਮਝ ਲਓ ਬਈ ਆਹ ਜਿਹੜੀ ਹੈ ਨਾ ਖੂਹ, ਸਮਝ ਲਓ ਵੀ ਕੋਈ 50 ਮੀਲ ਲੰਮਾ ਡੂੰਘਾ ਖੂਹ ਹੈ, ਉਹਦੇ ਵਿੱਚ ਲੱਜ ਪਾਈ ਹੋਈ ਹੈ, ਉਹ ਪੌਣੀ ਤੇ ਵਿੜੀ ਹੋਈ ਹੈ, ਪੌਣੀ ਨੂੰ ਪੁੱਠਾ ਚੱਕਰ ਦੇ ਕੇ ਘੁਮਾ ਦੋ, ਉਹ ਸਿਰੇ ਦੇ ਉੱਤੇ ਗੰਢ ਆ ਜਾਏਗੀ ਜਿਹਦੇ ਨਾਲ ਉਹ ਲੱਜ ਥੰਮੀ ਹੋਈ ਹੈ। ਉਹ ਜਿਹੜੀ ਗੰਢ ਆਈ ਹੈ, ਮੈਨੂੰ ਐਂ ਲੱਗਦਾ ਵੀ ਮੈਂ ਉਹ ਹਾਂ, ਇਦੋਂ ਗਾਂ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਆ ਕਿੱਥੋਂ ਗਿਆ, ਮੇਰਾ ਵਜੂਦ ਪਹਿਲਾਂ ਤੋਂ ਹੀ ਕਾਇਮ ਹੈ ਜਾਂ ਮੈਂ ਆਇਆ। ਇਹ ਗੱਲ ਤੁਸੀਂ ਵਿਚਾਰੋ ਸਾਰੇ ਜਿੰਨੇ ਪ੍ਰੇਮੀ ਬੈਠੇ, ਕਿਉਂਕਿ ਸਤਸੰਗ ਕਰਦਿਆਂ ਨੂੰ ਬੜੀ ਦੇਰ ਹੋ ਗਈ। ਗੱਲ ਜੋ ਤਰਨ ਵਾਲੀ ਲੰਘਾਉਣ ਵਾਲੀ ਹੈ ਉਹ ਸਾਨੂੰ ਕਦੇ ਕਦੇ ਹੀ ਪ੍ਰਾਪਤ ਹੁੰਦੀ ਹੈ। ਦੂਜੀਆਂ ਵੀ ਸ਼ਰਾਬ ਨਾ ਪੀਓ, ਨਰਕਾਂ ਜਾਓਗੇ, ਦੁਨੀਆਂ ਜਾਓਗੇ, ਮਨੁੱਖਾ ਜਨਮ ਅਮੋਲ ਹੈ, ਇਹ ਤੁਸੀਂ ਸਭ ਸੁਣ ਚੁੱਕੇ ਹੋ, ਗੁਰੂ ਧਾਰ ਚੁੱਕੇ ਹੋ, ਗੁਰੂ ਵਾਲੇ ਹੋ ਚੁੱਕੇ ਹੋ। ਗੱਲ ਜਿਹੜੀ ਸਮਝਣੀ ਹੈ ਉਹ ਸਮਝੋ, ਸੁਣ ਰਹੇ ਤੂੰ ਕੌਣ ਕਹਾਂ ਤੇ ਹੈ, ਏਤੀ ਨਾ ਜਾਣੀ ਕੇਤੀ ਕੁ ਮੁਦਤ ਚਲਤੇ ਖਬਰ ਨਾ ਪਾਇਓ, ਤੈਨੂੰ ਪਤਾ ਤੇਰਾ ਸਫ਼ਰ ਕਿੰਨਾ ਲੰਮਾ ਹੋ ਚੁੱਕਿਆ, ਤੂੰ ਆਇਆ ਕਿੱਥੋਂ, ਤੇਰਾ ਵਜੂਦ ਕਿੱਥੋਂ ਕਾਇਮ ਹੋਇਆ। ਜ਼ਿਆਦਾ ਅਸੀਂ ਪਹਿਲਾਂ ਤੋਂ ਹੀ ਹੈਗੇ, ਜਿਵੇਂ ਪਰਮੇਸ਼ਰ ਪਹਿਲਾਂ ਤੋਂ ਹੈ, ਵਾਹਿਗੁਰੂ ਪਹਿਲਾਂ ਤੋਂ, ਅੱਲਾ ਤਾਲਾ ਪਹਿਲਾਂ ਤੋਂ, ਇਸ ਤਰ੍ਹਾਂ ਅਸੀਂ ਸ਼ੁਰੂ ਤੋਂ ਹੀ ਆਦਤ ਹੋਏ, ਜਾਂ ਤਾਂ ਇਹ ਗੱਲ ਹੋ ਸਕਦੀ ਹੈ। ਫੇਰ ਆਉਂਦਾ ਵੀ ਆਹ ਧਰਤੀ ਤੁਰਤੀ ਕਿੱਥੋਂ ਆ ਗਈ, ਵੀ ਇਹ ਵੀ ਪਹਿਲਾਂ ਤੋਂ ਹੀ ਹੋਣੀ ਹੈ। ਇਹਦੀ ਖੋਜ ਤਾਂ ਸਾਇੰਸ ਨੇ, ਫਿਜ਼ਿਕਸ ਨੇ ਕਰਨੀ ਸ਼ੁਰੂ ਕਰ ਦਿੱਤੀ, ਉਹ ਤਾਂ ਪੜ੍ਹੇ ਲਿਖੇ ਬੱਚਿਆਂ ਨੂੰ ਪਤਾ ਹੈ ਬਈ ਇਹ ਸਾਰੀ ਚੀਜ਼ ਪਹਿਲਾਂ ਕਹਿੰਦੇ ਸੀ ਪਰਮਾਣੂਆਂ ਤੋਂ ਬਣੀ ਹੈ, ਫਿਰ ਸਾਇੰਸ ਡਿਵੈਲਪ ਕਰ ਗਈ, ਕਹਿੰਦੇ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਤੋਂ ਬਣੀ ਹੈ, ਹੁਣ ਕਹਿੰਦੇ ਦਿਸ ਇਜ਼ ਆਲ ਮੈਨੀਫੈਸਟੇਸ਼ਨ ਆਫ ਐਨਰਜੀ, ਇਹ ਐਨਰਜੀ ਤੋਂ ਬਣੀ ਹੈ, ਸ਼ਕਤੀ ਤੋਂ, ਪੜ੍ਹੇ ਲਿਖੇ ਬੱਚਿਆਂ ਨੂੰ ਸਭ ਪਤਾ। ਲੇਕਿਨ ਇਦੋਂ ਬਾਅਦ ਐਨਰਜੀ ਕਿੱਥੋਂ ਆ ਗਈ ਹੋਏ ਉਹਨਾਂ ਨੂੰ ਵੀ ਨਹੀਂ ਪਤਾ, ਇਹ ਐਨਰਜੀ ਨੇ ਕਿਉਂ ਬਣਾ ਦਿੱਤਾ, ਕਿਹੜੀ ਹਿਲਜੁਲ ਹੋਈ, ਕਿਹਨੇ ਕਰੀ, ਇਸ ਗੱਲ ਦਾ ਜਵਾਬ ਸਾਇੰਸ ਕੋਲ ਨਹੀਂ, ਕਿਉਂਕਿ ਸਾਇੰਸ ਪ੍ਰਕਿਰਤੀ ਨਾਲ ਡੀਲ ਕਰਦੀ ਹੈ, ਚੇਤਨ ਦਾ ਉਸਨੂੰ ਨਹੀਂ ਪਤਾ, ਨਾ ਉਹਦੇ ਕੋਲ ਕੋਈ ਯੰਤਰ ਹੈ ਜਿਹਦੇ ਨਾਲ ਉਹ ਚੇਤਨ ਨੂੰ ਫੜ ਸਕੇ। ਉਹ ਕਹਿੰਦੇ ਜੀ ਇੱਕ ਧਮਾਕਾ ਹੋਇਆ, ਧਮਾਕਾ ਕਿਹਨੇ ਕਰਿਆ, ਇਸ ਗੱਲ ਦਾ ਕੋਈ ਜਵਾਬ ਨਹੀਂ ਵੀ ਇਹ ਵੀ ਇਹੀ ਜੀ ਨਹੀਂ, ਨਾ ਪੱਥਰ ਇਹ ਜਿਹਨੇ ਮੁੜ ਤੋਂ, ਨਾ ਦਰਖਤ ਇਹ ਜਿੰਨਾ ਪਾਣੀ ਹੈ, ਉਹ ਵੀ ਕੋਈ ਹੋਰ ਚੀਜ਼ ਸੀ, ਬਾਕੀ ਜਿਹੜਾ ਸਾਡਾ ਹੈ ਅਸੀਂ ਵੀ ਮੁੜ ਤੋਂ ਨਹੀਂ ਹੈਗੇ, ਮਹਾਰਾਜ ਕਹਿੰਦੇ ਪਹਿਲਾਂ ਤੋਂ ਨਹੀਂ ਹੈ, ਕਹਿੰਦੇ ਤੈਨੂੰ ਪਤਾ ਨਹੀਂ ਕਿੰਨਾ ਸਫ਼ਰ ਲੰਘ ਗਿਆ, ਕਿੰਨੇ ਖਰਬ ਸਾਲ ਤੋਂ ਤੂੰ ਤੁਰਿਆ ਫਿਰਦਾ, ਜੰਮ ਪੈਂਦਾ ਮਰ ਜਾਂਦਾ, ਜੰਮ ਪੈਂਦਾ ਮਰ ਜਾਂਦਾ, ਸੋਚ ਰਿਹਾ ਕਦੇ? ਆਪੇ ਹੀ ਜਵਾਬ ਦਿੰਦੇ ਨੇ ਮਹਾਰਾਜ ਜੀ ਕਿ ਪਿਆਰਿਆ ਘਬਰਾ ਨਾ, ਇਹ ਸੰਸਾਰ ਵਾਹਿਗੁਰੂ ਨੇ ਇੱਕ ਸ਼ਬਦ ਤੋਂ ਰਚਿਆ, ਕੀਤਾ ਵਸਾਓ ਏਕੋ ਕਮਾਓ ਤਿਸਤੇ ਹੋਏ ਲਖ ਦਰਿਆਓ, ਇਹ ਕਮਾਵੇ ਤੇ ਸਭ ਹੋਆ। ਇੱਕ ਸ਼ਬਦ ਕਹਿਣ ਦੇ ਨਾਲ ਜਿਸਨੂੰ ਓਂਕਾਰ ਕਹਿੰਦੇ ਨੇ, ਪ੍ਰਥਮ ਓਂਕਾਰ ਤੈਨੂੰ ਕਹਾ ਸੋ ਤਨ ਪੂਰ ਜਗਤੂ, ਉਹ ਚੇਤਨ ਸ਼ਬਦ ਦੀ ਐਨਰਜੀ ਤੋਂ ਸਾਰੀ ਸ੍ਰਿਸ਼ਟੀ ਜਿਹੜੀ ਵਜੂਦ ਚ ਆ ਗਈ, ਉਹਨਾਂ ਦਾ ਨਾਂ ਚਾਹੇ ਨਾਮ ਰੱਖੋ, ਗੁਰੂ ਗ੍ਰੰਥ ਸਾਹਿਬ ਚ ਉਸਨੂੰ ਨਾਮ ਵੀ ਕਿਹਾ ਤੇ ਆਤਮਾ ਵੀ ਕਿਹਾ, ਨੂਰ ਵੀ ਕਿਹਾ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਓ ਕੌਣ ਪਲੇ ਕੋ ਮੰਦੇ। ਅਸੀਂ ਇੱਕੋ ਚੀਜ਼ ਚੋਂ ਪੈਦਾ ਹੋਏ ਹਾਂ, ਫਿਰ ਚੀਜ਼ ਦਾ ਉਹ ਨਿਰਮਲ ਸੀ, ਵਾਹਿਗੁਰੂ ਤੋਂ ਅਸੀਂ ਹੋਏ, ਵਾਹਿਗੁਰੂ ਚ ਗਿਆਨ ਤਾਂ ਹੈ ਨਹੀਂ ਸੀ, ਕ੍ਰੋਧ ਉਹਦੇ ਵਿਚ ਨਹੀਂ ਸੀ, ਕਾਮ ਉਹਦੇ ਚ ਨਹੀਂ ਸੀ, ਲੋਭ ਉਹਦੇ ਵਿਚ ਨਹੀਂ ਸੀ, ਮੋਹ ਉਹਦੇ ਵਿਚ ਨਹੀਂ ਸੀ, ਹੰਕਾਰ ਉਹਦੇ ਚ ਨਹੀਂ ਸੀ, ਈਰਖਾ ਪਰਮੇਸ਼ਰ ਚ ਨਹੀਂ ਹੈ, ਨਿੰਦਿਆ ਉਹਦੇ ਵਿਚ ਨਹੀਂ, ਚੁਗਲੀਆਂ ਉਹਦੇ ਵਿਚ ਨਹੀਂ ਹੈ, ਪਰੇਸ਼ਾਨੀਆਂ ਉਹਦੇ ਵਿਚ ਨਹੀਂ, ਫਿਰ ਇਹ ਕਿੱਥੋਂ ਆ ਗਈਆਂ? ਇਹ ਸਵਾਲ ਮਹਾਰਾਜ ਕਹਿਣ ਲੱਗੇ, ਪਿਆਰਿਓ ਵਾਹਿਗੁਰੂ ਨੇ ਜਿਸ ਵਕਤ ਆਪਣੇ ਆਪ ਤੋਂ ਬੇਅੰਤ ਰੂਪ ਆਪਣੇ ਕੀਤੇ ਮਰਜ਼ੀ ਦੇ ਨਾਲ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰਦੇ। ਪਹਿਲਾਂ ਵੀ ਇੱਕ ਹੈ ਵਿਚਾਲੇ ਖੇਲ ਕਰਨ, ਇੱਕ ਮਿਸਾਲ ਦੇ ਨਾਲ ਗੱਲ ਚੰਗੀ ਤਰ੍ਹਾਂ ਸਮਝ ਆ ਜਾਏਗੀ, ਸੋ ਯਾਦ ਰੱਖਣੀ ਆਪਣੇ। ਇੱਕ ਵਾਰੀ ਇੱਕ ਰਾਜੇ ਦੇ ਪਾਸ ਇੱਕ ਜਾਦੂਗਰ ਆਇਆ ਕਿ ਉਹਨੇ ਕਿਹਾ ਕਿ ਮਹਾਰਾਜ ਮੈਂ ਤਮਾਸ਼ਾ ਦਿਖਾਉਣਾ ਚਾਹੁੰਦਾ। ਰਾਜਾ ਕਹਿਣ ਲੱਗਿਆ ਵੀ ਤਮਾਸ਼ੇ ਦੇਖਦਿਆਂ ਤੋਂ ਉਮਰ ਲੰਘ ਗਈ, ਐਵੇਂ ਵਕਤ ਖਰਾਬ ਹੈ। ਕਹਿੰਦਾ ਨਹੀਂ ਹਜ਼ੂਰ, ਮੇਰਾ ਤਮਾਸ਼ਾ ਜਿਹੜਾ ਹੈ ਉਹ ਨਾਲੇ ਤਾਂ ਸਿੱਖਿਆਦਾਇਕ ਹੋਏਗਾ, ਨਾਲੇ ਮਨੋਰੰਜਨ ਉਹਦੇ ਚ ਹੋਏਗੀ। ਕਹਿੰਦੇ ਜੇ ਇਹ ਜਿਹਾ ਤਾਂ ਦਿਖਾ ਦੇ। ਉਹ ਕਹਿੰਦਾ ਹਜ਼ੂਰ ਮੈਂ ਦਿਖਾ ਤਾਂ ਦੇਵਾਂ, ਮੈਂ ਚਾਹੁੰਦਾ ਵੀ ਮੈਂ ਦੇਵਤਿਆਂ ਦੇ ਨਾਲ ਲੜਾਈ ਕਰਾਂ, ਯੁੱਧ ਕਰਾਂ, ਮੈਨੂੰ ਮੰਤਰ ਆਉਂਦੇ ਨੇ, ਤੇ ਮੈਂ ਉਮੀਦ ਕਰਦਾ ਵੀ ਮੈਂ ਜਿੱਤ ਜਾਵਾਂਗਾ ਦੇਵਤਿਆਂ ਨੂੰ, ਪਰ ਮੁਸ਼ਕਿਲ ਇਹ ਹੈ ਕਿ ਮੇਰੇ ਨਾਲ ਮੇਰੇ ਘਰ ਵਾਲੀ ਜੋ ਬਹੁਤ ਸੁੰਦਰ ਹੈ, ਉਹਦਾ ਨਹੀਂ ਮੈਨੂੰ ਪਤਾ ਲੱਗਦਾ ਵੀ ਉਹਨੂੰ ਮੈਂ ਕਿੱਥੇ ਛੱਡ ਕੇ ਜਾਵਾਂ, ਮੇਰੇ ਬਿਨਾਂ ਉਹ ਰਹਿ ਵੀ ਨਹੀਂ ਸਕਦੀ। ਰਾਜਾ ਕਹਿਣ ਲੱਗਿਆ ਜਾਦੂਗਰ ਦੇਖ, ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਸੰਸਾਰ ਚ ਚੰਗੇ ਵੀ ਬਹੁਤ ਹੁੰਦੇ, ਮੈਂ ਇਸ ਨੂੰ ਆਪਣੀ ਧਰਮ ਦੀ ਪੁੱਤਰੀ ਬਣਾਉਣਾ, ਤੂੰ ਮੇਰੇ ਕੋਲ ਛੱਡ ਜਾ, ਇਸ ਨੂੰ ਕੋਈ ਤਕਲੀਫ ਨਹੀਂ, ਇਹਨੂੰ ਹੋਣ ਦੇਵਾਂਗੇ, ਜੇ ਕਰ ਭਲਾ ਐਸਾ ਵੀ ਹੋਇਆ ਜਿਹੜਾ ਸਰੀਰ ਸ਼ਾਂਤ ਹੋ ਗਿਆ ਤਾਂ ਜੋ ਕੁਛ ਇਹ ਕਰੇਗੀ ਉਹਦੇ ਮੁਤਾਬਕ ਅਸੀਂ ਕਰਾਂਗੇ। ਕਹਿੰਦਾ ਠੀਕ ਹੈ ਮਹਾਰਾਜ, ਕੋਈ ਐਸੀ ਗੱਲ ਨਾ ਹੋਵੇ ਕਿ ਬਾਅਦ ਵਿੱਚ ਪਛਤਾਉਣਾ ਪਵੇ ਮੈਨੂੰ। ਨਹੀਂ, ਕਹਿੰਦੇ ਤੂੰ ਫਿਕਰ ਨਾ ਕਰ, ਮੇਰੀ ਲੜਕੀ ਇਸ ਉਮਰ ਦੀ ਹੈ, ਇਹ ਉਹਦੇ ਕੋਲ ਰਹੇਗੀ। ਉਹਦੇ ਬਾਅਦ ਵੱਡਾ ਗਰਾਊਂਡ ਚੁਣਿਆ ਗਿਆ, ਸਾਰੇ ਸ਼ਹਿਰ ਨੇ ਤਮਾਸ਼ਾ ਦੇਖਣ ਵਾਸਤੇ ਉਸ ਥਾਂ ਆ ਕੇ ਆਪਣਾ ਆਪਣਾ ਥਾਂ ਮੰਨ ਲਿਆ। ਜਾਦੂਗਰ ਵਿਚਾਲੇ ਖੜਾ ਹੋ ਗਿਆ, ਕਹਿਣ ਲੱਗਿਆ ਲਓ ਰਾਜਨ ਹੁਣ ਮੈਂ ਤਮਾਸ਼ਾ ਦਿਖਾਉਣਾ। ਇੱਕ ਨਿਗਾਹ ਦੇ ਨਾਲ ਉਸਨੇ ਸਾਰਿਆਂ ਨੂੰ ਦੇਖਿਆ ਚਾਰੇ ਪਾਸੇ, ਜਦ ਪੂਰਾ ਚੱਕਰ ਕੱਢ ਹਟਿਆ ਉਹ ਕਹਿਣ ਲੱਗਿਆ ਵੀ ਹੁਣ ਮੈਂ ਤਮਾਸਾ ਦਿਖਾਉਣਾ। ਇੱਕ ਬੜਾ ਸਾਰਾ ਗੋਲਾ ਕੱਢਿਆ, ਉੱਤੇ ਨੂੰ ਸਿੱਟਦਾ, ਦੇਖਦੇ ਦੇਖਦੇ ਗੋਲਾ ਬੱਦਲਾਂ ਤੋਂ ਵੀ ਉੱਚਾ ਚੱਲਿਆ। ਇਹ ਖਿੱਚ ਖਿੱਚ ਦੇਖਦਾ, ਉਹਦੇ ਬਾਅਦ ਇਹ ਉਹਦੇ ਉੱਤੇ ਚੜ੍ਹਨਾ ਸ਼ੁਰੂ ਕਰਦਾ, ਕਹਿੰਦਾ ਮੈਂ ਹੁਣ ਸਵਰਗ ਲੋਕਾਂ ਨੂੰ ਜਾ ਰਿਹਾ ਤੇ ਉੱਥੇ ਮੈਂ ਲੜਾਈ ਕਰਾਂਗਾ। ਥੋੜੀ ਦੇਰ ਬਾਅਦ ਆਵਾਜ਼ ਆਈ ਵੀ ਮੈਂ ਦੇਵਤਿਆਂ ਨੂੰ ਚੈਲੰਜ ਕਰ ਦਿੱਤਾ, ਫਰਿਸ਼ਤਿਆਂ ਨੂੰ, ਮੇਰੀ ਲੜਾਈ ਸਭ ਤੋਂ ਪਹਿਲਾਂ ਅਗਨ ਦੇਵਤੇ ਨਾਲ ਹੋਣੀ ਹੈ। ਥੋੜੀ ਦੇਰ ਬਾਅਦ ਐਲਾਨ ਹੋਇਆ ਕਿ ਅਗਨ ਦੇਵਤਾ ਮਾਰਿਆ ਗਿਆ ਤੇ ਧਰਤੀ ਤੇ ਸਿੱਟਦਾ, ਅੱਗੇ ਅੱਗ ਆ ਰਹੀ ਹੈ, ਉਹ ਤੋਂ ਇੱਕ ਬੜਾ ਤਾਜ ਵਾਲਾ ਚਿਹਰਾ ਗਿਰਿਆ ਤੇ ਮੂੰਹ ਚੋਂ ਅੱਗ ਨਿਕਲਦੀ ਹੈ ਉਹਦੇ। ਸਭ ਹੈਰਾਨ ਹੋ ਗਏ ਵੀ ਲੈ ਬਈ ਬੜਾ ਜਾਦੂਗਰ ਬਹਾਦਰ ਹੈ, ਅਗਨ ਦੇਵਤੇ ਦਾ ਸਿਰ ਵੱਢ ਕੇ ਥੱਲੇ ਸਿੱਟਦਾ। ਇੰਨੇ ਨੂੰ ਆਵਾਜ਼ ਆਈ ਕਿ ਮੈਂ ਹੁਣ ਪਵਨ ਦੇਵਤਾ ਵੀ ਮਾਰ ਲਿਆ। ਉਹਦੇ ਬਾਅਦ ਆਈ ਕਿ ਹੁਣ ਮੈਂ ਵਰਨ ਦੇਵਤੇ ਨੂੰ ਵੀ ਫਤਿਹ ਕਰਕੇ ਉਹਦਾ ਸਿਰ ਵੀ ਥੱਲੇ ਸਿੱਟ ਰਿਹਾ, ਹੁਣ ਮੈਂ ਇੰਦਰ ਦੇ ਨਾਲ ਯੁੱਧ ਕਰ ਰਿਹਾ। ਫਿਰ ਆਵਾਜ਼ ਆਈ ਵੀ ਮੇਰੀ ਇੱਕ ਲੱਤ ਕੱਟ ਗਈ, ਧਰਤੀ ਤੇ ਆ ਰਹੀ ਹੈ। ਫਿਰ ਆਇਆ ਵੀ ਮੇਰਾ ਇੱਕ ਬਾਜੂ ਕੱਟ ਗਿਆ। ਉਹਦੇ ਬਾਅਦ ਉਹ ਥੱਲੇ ਨੂੰ ਤੁਰ ਆਉਂਦੀ ਹੈ, ਲੱਤ ਤੁਰੀ ਆਉਂਦੀ ਹੈ, ਦੂਈ ਲੱਤ ਵੀ ਆ ਗਈ ਤੇ ਧੜ ਵੀ ਆ ਗਿਆ, ਸਿਰ ਵੀ ਆ ਗਿਆ। ਲੈ ਵੀ ਜਾਦੂਗਰ ਤਾਂ ਮਾਰਿਆ ਗਿਆ, ਬੜਾ ਭਾਰਾ ਅਫਸੋਸ ਹੋਇਆ ਬਈ ਤਿੰਨ ਦੇਵਤੇ ਤਾਂ ਮਾਰ ਲਏ ਇਸਨੇ, ਇੰਦਰ ਦੇ ਸਾਹਮਣੇ ਇਹਦਾ ਜ਼ੋਰ ਨਹੀਂ ਚੱਲਿਆ। ਉਸ ਵੇਲੇ ਜਿਹੜੀ ਉਹਦੇ ਘਰ ਵਾਲੀ ਬੈਠੀ ਸੀ ਤਮਾਸ਼ਿਆਂ ਦੇ ਵਿੱਚ ਰਾਜੇ ਦੇ ਕੋਲ, ਉਹ ਬਰਲਾਪ ਕਰਨ ਲੱਗ ਜਾਂਦੀ ਹੈ कह लगी भी मैं मेरा जीवन कोई नहीं है। राजा कह लगया बीबा बेटी तो रो ना, जो कहेंगी होएगा। कहती कहना मैं की है, मेरे पति दिया जो टुकड़े हुए ने शरीर दे वो सारे चुन के इकट्ठे करो, मैं पछाण दिया। सारे टुकड़े पछाण ले भी आ लता बांह है। उदे बाद शरीर अर्थी सजा ली ते उदे उत्ते लम्मा पा दिता ते सराने वाला बैठ गई, सिर अपने गोदी च रख लिया। कहन लगी अगन ला दो, अग ला दिती गई ते बिचे जल गई, छती हो गई। उदे बाद काफी समय तो बाद जद अग जल हटी, अंग्यार वगैरा ही रह गए, कोई किसी नाल बोलता नहीं। सारे अफसोस ने भी देखो बेचारा तमाशा दिखाउण आया सी, आप ही मरिया जे। उस अफसोस बैठिया नू एकदम की आवाज आई के राजन आपकी जय हो, जय हो। राजा हैरान हो गया भी यह जादूगर तो मेरे सामने खड़ा। कह लगे जादूगर तू तो मारिया गया सी। कहना हजूर जे मैं मारिया हुंदा, मारिया गया हुंदा तुहाडे सामने किवें खड़ जांदा, आके दसो मेरी पत्नी किथे है। वो कहंदे वो तो तेरे नाल सती हो गई। कहंदा मेरे नाल सती, मैं तो तुहाडे सामने खड़ा, तुसी मेरी पत्नी नूं छुपा लिया है, तुहाडी नीत साफ नहीं है, तुसी कैद कर दिती है और सत ताले लगे हुए ने जिथे कैद करी है। वजीर ने भी कहा, सब ने कहा, सारी पब्लिक ने कहा भी जादूगर साढ़े सामने सती हुई है। कहना बिल्कुल नहीं। आवाज दिती उची ते अंदरों आवाज आई किले चो कि मैनू इस राजे ने सत तालिया के अंदर बंद कराया हुआ। हैरान हो गए भी आ मामला की हो रहा, कख नहीं समझ पैंदा। दरवाजे खोले गए, खोल के बिचों आ गई। कह लग्या क्यों राजन, फिर उही गल करी ना जी तो मैं डरदा सी। वो बथेरी अपनी सफाई देंदा है। उदे बाद उन्हें फिर कहा, कहंदा राजन चलो ये गल छड्डो, मैनू ऐ दसो भी तुहानू ये मेरा जिहड़ा खेल सी किवें लग्या। कहण लग्या जादूगर मैं तां हुण थई हैरान, खुश भी मैं बहुत होया ते रंज भी मेरे मन विच बहुत आ, जे निकलदा नहीं हो के आउंदे, ते हैरानी भी मेरे मन विच बहुत है भी सब कुछ साडियां अखां दे सामने होया, ते तू भी जिउंदा ते घर वाली भी जिउंदी है, ते साडे सामने सती हो गए जल गए सी। कहिंदे घबराउण दी लोड़ नहीं है आपनूं, इह कुछ भी नहीं होया, मैं तुहाडे कोल इत्थे ही खड़ा, ना किते आया ना किते गया, ऐसे ग्राउंड च मैं खड़ा। मेरे नाल मेरी पत्नी कोई नहीं सीगी, ते मैं जो कुछ दिखाया है ए तुहानू सारिया नू हिपनोटाइज करके जादू करके जो कुछ मैं चाहुंदा सी ओ तुहानू दिसदा सी, तुहानू स्वतंत्र कुछ नहीं सी दिसदा। जिहा जिहा मैं तुहानू चाहुंदा सी ओहा जिहा तुसी देखिया। एक बारी ऐसा ही एक जादूगर मिसर दे विच जादे रहना हुंदा ते सी पंजाब दा भदौड़ दे रहण वाला, उन्हें मिसरी नौ रख लिया गोगैया पाशा। पटियाले आ गया, पटियाले आके उन्हें कहा मैं खेल दिखाऊं, सिनेमे च सीटा बुक हो गई, बड़े बड़े ऑफिसर चले गए, डॉक्टर चले गए। एक बंदे नूं उठाया, उसने कह लग्या भी कोई बंदा आओ मैं मारना, मार के खेल करनी पर मैं जिंदा कर दू, कोई बिना जावे। फिर एक नौजवान नूं कहा भी मरन तो क्यों डरदे हो तुसीं, इन्ने तुसी सरदार लोग, सरदार डरन लगे फिर तो कुछ नहीं। वो हिम्मत करके चलिया गया, उसने लम्मा पा लिया, जवान कटती उहदी। सब हैरान हो गए भी आ तां बड़ा माड़ा काम करिया। डॉक्टर जगजीत सिंह हुंदा, अमरजीत हुंदा कहण लगे देखो तां जिउंदा है, वो कहंदे नहीं इह तां मर चुकिया, इहदा हार्ट भी खड़ा है ते ब्रेन भी डेड है। उन्हें एक छुरे दे उत्ते पाता, छुरा पे पिठ दे विच टंगिया होया है ते उहदे उत्ते सारा वजन दे ही पिया। सब लोग बड़े हैरान हो गए भई आ तां इहने बड़ी गत माड़ी करी। वो नौजवान जिहड़ा मर गया बेचारा मुड़के तां आउणा, ਇਹਨੇ ਨੂੰ ਉਹਨੇ ਡੀਸੀ ਨੂੰ ਬੁਲਾਇਆ, ਸੰਤ ਪ੍ਰਤਾਪ ਸਿੰਘ ਸੀ ਉਸਦਾ ਨਾਂ, ਤੇ ਉੱਥੇ ਪਹਿਲਾਂ ਇੱਕ ਦੋ ਬੰਦੇ ਹੋਰ ਬੁਲਾਏ। ਕਹਿੰਦਾ ਡੀਸੀ ਸਾਹਿਬ ਤੁਸੀਂ ਇਹਨਾਂ ਦੇ ਗਲ ਮਿਲੋ। ਉਹ ਜਦ ਗਲ ਮਿਲਣ ਲੱਗੇ ਕਹਿਣ ਲੱਗਿਆ, ਡੀਸੀ ਸਾਹਿਬ ਤੁਸੀਂ ਵੱਡੀ ਉਮਰ ਦੇ ਹੋ ਤੇ ਤੁਸੀਂ ਤਾਂ ਔਰਤ ਦੇ ਗਲ ਮਿਲ ਰਹੇ ਹੋ, ਸਾਰਿਆਂ ਦੇ ਸਾਹਮਣੇ ਬੜਾ ਸ਼ਰਮਿੰਦਾ ਹੋਇਆ। ਉਹ ਔਰਤ ਨਜ਼ਰ ਆਈ। ਉਹਦੇ ਬਾਅਦ ਤਿੰਨ ਚਾਰ ਹੋਰ ਇਸ ਤਰ੍ਹਾਂ ਦੇ ਕਰੇ। ਫਿਰ ਉਹਨੇ ਐਲਾਨ ਕਰਿਆ ਵੀ ਜਿਹੜੀਆਂ ਬੀਬੀਆਂ ਬੰਦਾ ਬਣਨਾ ਚਾਹੁੰਦੀਆਂ ਉਹ ਆ ਜਾਓ, ਜਿਹੜੇ ਭਾਈ ਬੀਬੀਆਂ ਬਣਨੇ ਚਾਹੁੰਦੇ ਉਹ ਆ। ਕਾਫੀ ਉਸ ਥਾਂ ਦੇ ਉੱਤੇ ਹੈਰਾਨੀ ਜੀ ਹੋ ਗਈ ਸਾਰਿਆਂ ਨੂੰ, ਇਹ ਕੀ ਹੋ ਗਿਆ। ਉਹਦੇ ਬਾਅਦ ਉਹ ਖੇਲ ਲੰਮਾ ਚੌੜਾ ਦਿਖਾ ਕੇ ਖਤਮ ਕਰਦਾ ਹੈ। ਉਹ ਜਵਾਨ ਜਿਹੜੀ ਹੱਥ ਵਿੱਚ ਹੈ ਵਗਾ ਕੇ ਮਾਰੀ, ਉਹਦੇ ਮੂੰਹ ਵਿੱਚ ਚਲੀ ਗਈ ਜਿਹੜਾ ਲੜਕਦਾ ਸੀ ਛੁਰੇ ਦੇ ਉੱਤੇ। ਡਾਕਟਰਾਂ ਨੂੰ ਕਿਹਾ ਵੀ ਦੇਖੋ ਜਾਨ ਮੁੜਿਆ ਹੀ। ਕਹਿੰਦੇ ਹਾਂਜੀ, ਇਹਦੀ ਨਬਜ਼ ਵੀ ਚੱਲ ਪਈ ਤੇ ਬ੍ਰੇਨ ਵੀ ਹਰਕਤ ਚ ਆ ਗਿਆ। ਉਹਨੂੰ ਉਠਾ ਲਿਆ ਉਹਨੇ। ਉਹਦੇ ਬਾਅਦ ਉਹਨੇ ਕਿਹਾ ਵੀ ਮੇਰਾ ਖੇਲ ਕਿਹਾ ਜਿਹਾ ਲੱਗਿਆ। ਕਹਿੰਦੇ ਗਈਆ ਪਾਸ਼ਾ, ਅਸੀਂ ਤਾਂ ਹੈਰਾਨ ਹੋ ਰਹੇ ਹਾਂ ਵੀ ਤੇਰਾ ਖੇਲ ਇਹ ਹੋਇਆ ਕਿਵੇਂ ਆ। ਕਹਿੰਦਾ ਦੇਖੋ ਮੈਂ ਕੁਛ ਨਹੀਂ ਕਰਿਆ, ਨਾ ਮੈਂ ਔਰਤ ਤੋਂ ਆਦਮੀ ਬਣਾ ਸਕਦਾ, ਨਾ ਮੈਂ ਬੀਬੀਆਂ ਤੋਂ ਬੀਬੀਆਂ ਆਦਮੀਆਂ ਨੂੰ ਬੀਬੀਆਂ ਬਣਾ ਸਕਦਾ। ਕਹਿੰਦਾ ਮੈਂ ਮੇਰੇ ਚ ਪਾਵਰ ਹੈ ਹਿਪਨੋਟਾਈਜ਼ ਕਰਨ ਦੀ, ਮੈਂ ਤੁਹਾਡੇ ਸਾਰਿਆਂ ਦੇ ਮਨ ਨੂੰ ਆਪਣੇ ਅਧੀਨ ਕਰ ਲਿਆ, ਮੈਂ ਜੋ ਕੁਛ ਚਾਹੁੰਦਾ ਸੀ ਉਹੀ ਤੁਹਾਨੂੰ ਦਿਸਦਾ ਸੀ, ਤੁਸੀਂ ਦੇਖ ਨਹੀਂ ਸਕੇ। ਜੇ ਤੁਸੀਂ ਹਾਲ ਤੋਂ ਬਾਹਰ ਚਲੇ ਜਾਓ ਫਿਰ ਉੱਥੇ ਮੇਰਾ ਜ਼ੋਰ ਨਹੀਂ, ਉੱਥੇ ਅਸਲੀ ਚੀਜ਼ ਆ। ਸੋ ਇਹ ਇੱਕ ਜਾਦੂਗਰ ਐਡਾ ਬੜਾ ਖੇਲ ਕਰਦਾ ਹੈ। ਤੇ ਉਸ ਵੇਲੇ ਰਾਜੇ ਨੇ ਕਿਹਾ ਕਿ ਜਾਦੂਗਰ ਫਿਰ ਸਾਨੂੰ ਇਹ ਸਮਝਾ ਵੀ ਇਹਦੇ ਵਿੱਚ ਸਿੱਖਿਆ ਕੀ ਹੈ। ਉਹ ਕਹਿੰਦਾ ਦੇਖੋ ਰਾਜਨ, ਨਾ ਮੈਂ ਕੁਛ ਕਰਿਆ, ਨਾ ਕਿਤੇ ਮੈਂ ਕਿਸੇ ਦੇਵਤੇ ਨੂੰ ਮਾਰਿਆ, ਮੇਰੀ ਇੱਛਾ ਸ਼ਕਤੀ ਇੰਨੀ ਪ੍ਰਬਲ ਸੀ, ਜੋ ਮੈਂ ਕਹਿੰਦਾ ਸੀ ਉਹੀ ਤੁਹਾਨੂੰ ਨਜ਼ਰ ਆਉਂਦਾ ਸੀ, ਤੇ ਤੁਸੀਂ ਰਾਗ ਤੇ ਦੁਆਸ਼ ਵਿੱਚ ਸੀਗੇ, ਖੁਸ਼ ਵੀ ਹੋ ਰਹੇ ਸੀ, ਅਫਸੋਸ ਵੀ ਤੁਹਾਡੇ ਅੰਦਰ ਬੜਾ ਆਇਆ, ਹੌਕੇ ਵੀ ਤੁਹਾਡੇ ਅੰਦਰੋਂ ਨਿਕਲੇ ਤੇ ਖੁਸ਼ੀ ਹੋ ਗਈ, ਤਾਲੀਆਂ ਵੀ ਤੁਸੀਂ ਵਜਾਈਆਂ, ਤੇ ਮੈਂ ਇੱਕ ਅਦਨਾ ਜਿਹਾ ਜਾਦੂਗਰ ਐਡਾ ਬੜਾ ਖੇਲ ਕਰ ਸਕਦਾ, ਸਾਰੀ ਪਬਲਿਕ ਨੂੰ ਹਿਪਨੋਟਾਈਜ਼ ਕਰਕੇ ਆਪਣਾ ਖੇਲ ਦਿਖਾ ਸਕਦਾ, ਤੇ ਜਿਹੜਾ ਕਰੋੜਾਂ ਹੀ ਬ੍ਰਹਮੰਡਾਂ ਦਾ ਮਾਲਕ ਵਾਹਿਗੁਰੂ ਹੈ, ਜਿਹਨੇ ਸਾਰਾ ਕੁਝ ਸਾਜਿਆ ਹੈ, ਦਰਅਸਲ ਤਾਂ ਕੋਈ ਚੀਜ਼ ਹੈ ਹੀ ਨਹੀਂ, ਪਰ ਉਹ ਜੋ ਕੁਛ ਨਹੀਂ ਹੈ ਉਹ ਸੱਤ ਪ੍ਰਤੀਤ ਦੇ ਰਿਹਾ। ਧਰਤੀ ਵੀ ਸੱਤ ਲੱਗ ਰਹੀ ਹੈ, ਬੰਦੇ ਵੀ ਸੱਤ, ਰਿਸ਼ਤੇਦਾਰ ਵੀ ਸੱਤ, ਬਿਲਕੁਲ ਸੱਚਾ ਪ੍ਰਤੀਤ ਦੇ ਰਿਹਾ। ਇਹ ਇੱਕ ਖੇਲ ਹੈ ਜਿਸ ਦੇ ਬਾਰੇ ਮਹਾਰਾਜ ਵਿੱਚ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ।
ਆਪੇ ਇੱਕ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਡੇ ਖੇਲਿਆ, ਇੱਕ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਡੇ ਖੇਲਿਆ। Thank you.
ਆਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰੇ। ਪਹਿਲਾਂ ਵੀ ਆਪਸੀ, ਖੇਲ ਖੇਲਣ ਤੋਂ ਬਾਅਦ ਵੀ ਆਪਸੀ, ਤੇ ਆਹ ਜਿਹੜੀ ਖੇਲ ਹੈ ਜਿਹਦੇ ਵਿੱਚ ਆਪਾਂ ਹੁਣ ਆਏ ਹੋਏ ਆ, ਐ ਸਮਝ ਲਓ ਦੋ ਕੁੰਡੇ ਨੇ ਕੜਾਹਿਆਂ ਦੇ, ਉਧਰਲੇ ਪਾਸੇ ਵੀ ਪਰਲੇ ਕੁੰਡੇ ਚ ਵੀ ਆਪ, ਇਧਰਲੇ ਆਹ ਜਿਹੜਾ ਕੜਾਹੇ ਦੇ ਵਿੱਚ ਪਿਆ ਇਹ ਹੁਣ ਆਪਾਂ ਪਏ ਹਾਂ ਸਾਰੇ। ਠੀਕ ਜਿਸ ਤਰ੍ਹਾਂ ਉਸ ਜਾਦੂਗਰ ਨੇ ਬੇਅੰਤ ਚੀਜ਼ਾਂ ਵਿਖਾਤੀਆਂ ਆਉਣ ਹੋਈਆਂ, ਐਸੇ ਤਰ੍ਹਾਂ ਪਰਮੇਸ਼ਰ ਨੇ ਕੁਛ ਨਾ ਹੁੰਦੇ ਹੋਏ ਐਸਾ ਭਰਮ ਮਾਇਆ ਦਾ ਪਾ ਦਿੱਤਾ ਕਿ ਸਾਨੂੰ ਇਹ ਸ੍ਰਿਸ਼ਟੀ ਪ੍ਰਤੱਖ ਨਜ਼ਰ ਆ ਰਹੀ ਹੈ। ਸਾਡੇ ਪੁੱਤਰ ਨੇ, ਸਾਡੇ ਖੇਤ ਨੇ, ਸਾਡੀਆਂ ਬਿਜ਼ਨਸਾਂ ਵਪਾਰ ਨੇ, ਉਹਦੇ ਚ ਅਸੀਂ ਪੂਰੀ ਤਰ੍ਹਾਂ ਫਸ ਚੁੱਕੇ ਹਾਂ। ਫੇਰ ਇਹ ਹੈ ਜਦ ਅਸੀਂ ਆਉਂਦੇ ਹਾਂ ਕੋਈ ਚੀਜ਼ ਨਾਲ ਲੈ ਕੇ ਨਹੀਂ ਆਉਂਦੇ, ਜਦੋਂ ਜਾਂਦੇ ਹਾਂ ਬਣੀਆਂ ਬਣਾਈਆਂ ਛੱਡ ਕੇ ਗਾਹਾਂ ਤੁਰ ਜਾਂਦੇ, ਵਿਚਾਲੇ ਵਿਚਾਲੇ ਅਸੀਂ ਫਸਦੇ ਹਾਂ। ਉਹਦੇ ਚ ਕੀ ਕਰਦੇ ਹਾਂ, ਫਸ ਕੇ ਅਸੀਂ ਕਰਮ ਕਰਦੇ ਹਾਂ, ਕਿਉਂਕਿ ਹਮ ਇਹਦੇ ਅਧੀਨ ਆ। ਜਦ ਕਰਮ ਕਰਦੇ ਹਾਂ ਕਰਮ ਸਾਨੂੰ ਬੰਨ ਲੈਂਦਾ, ਚਾਹੇ ਨੇਕ ਕੰਮ ਕਰੋ ਚਾਹੇ ਮਾੜੇ ਕਰੋ, ਦੋਏ ਬੰਨਦੇ ਨੇ। ਨੇ ਕੰਮ ਜਿਹੜੇ ਸੋਨੇ ਦੀ ਹੱਥਕੜੀ ਹੈ, ਮਾੜੇ ਕੰਮ ਲੋਹੇ ਦੀ ਹੱਥਕੜੀ ਹੈ, ਹੱਥਕੜੀ ਨੇ ਤਾਂ ਫੜੇ ਰੱਖਿਆ ਇਸਨੂੰ। ਨੇ ਕੰਮ ਕਰ, ਚੰਗੇ ਕੰਮ ਕਰਨ ਦੇ ਨਾਲ ਸਵਰਗ ਲੋਕਾਂ ਚ ਬਹਿਸ਼ਤਾਂ ਚ ਜਾਂਦਾ, ਮਾੜੇ ਕਰਨ ਦੇ ਨਾਲ ਦੋਜ਼ਖ ਦੇ ਵਿਚ ਨਰਕਾਂ ਜਾਂਦਾ। ਸੋ ਇਹ ਜੀਵ ਬਹੁਤ ਘਮੇਟਲੀਆਂ ਖਾ ਰਿਹਾ, ਇਹ ਹਉਮੈ ਕਰਕੇ ਹੈ। ਜਿਨ੍ਹਾਂ ਦਾ ਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ ਉਹ ਆਵਾਜਾਈ। ਹੁਣ ਇਹ ਖੇਲ ਅਰਬਾਂ ਖਰਬਾਂ ਸਾਲਾਂ ਤੋਂ ਚੱਲੀ ਆਉਂਦੀ ਹੈ, ਤੇ ਸਾਡਾ ਸਫ਼ਰ ਵੀ ਉਸ ਤੋਂ ਹੀ ਚੱਲਦਾ। ਹੁਣ ਜੇ ਅਸੀਂ ਸਫ਼ਰ ਮੁਕਾਉਣਾ ਹੈ ਤਾਂ ਇੱਕ ਕਾਲ ਦਾ ਚੱਕਰ ਹੈ ਜਿਹਦੇ ਚੋਂ ਅਸੀਂ ਕਿਸੇ ਤਰੀਕੇ ਨਾਲ ਨਿਕਲ ਨਹੀਂ ਸਕਦੇ, ਕੋਈ ਤਰੀਕਾ ਨਹੀਂ ਹੈ। ਬੰਦਾ ਜ਼ੋਰ ਲਾ ਲਵੇ ਨਹੀਂ ਨਿਕਲ ਸਕਦਾ। ਉਹ ਕਾਲ ਦੇ ਚੱਕਰ ਚੋਂ ਜੇ ਕੱਢਣ ਨੂੰ ਸਮਰੱਥ ਹੈ ਤਾਂ ਕੇਵਲ ਗੁਰੂ ਹੈ, ਹੋਰ ਕੋਈ ਹੈ ਨਹੀਂ। ਗੁਰੂ ਪਰਮੇਸ਼ਰ ਜੋ ਪਾਰਬ੍ਰਹਮ ਪਰਮੇਸ਼ਰ ਹੈ, ਉਸਨੇ ਆਪਣਾ ਹੀ ਸਰੂਪ ਗੁਰੂ ਪਰਮੇਸ਼ਰ ਬਣਾਇਆ ਹੋਇਆ। ਗੁਰੂ ਨਾਨਕ ਦੇਵ ਦੇ ਰੂਪ ਦੇ ਅੰਦਰ ਗੁਰੂ ਪਰਮੇਸ਼ਰ ਪ੍ਰਗਟ ਹੋ ਕੇ ਸਾਨੂੰ ਰਾਹ ਦੱਸਦੇ ਨੇ ਵੀ ਪਿਆਰਿਓ ਤੁਸੀਂ ਇਸ ਚੱਕਰ ਚੋਂ ਕਿਵੇਂ ਨਿਕਲ ਸਕਦੇ ਹੋ, ਬੈਕ ਟੂ ਸੋਰਸ ਕਿਵੇਂ ਜਾ ਸਕਦੇ, ਨਹੀਂ ਤਾਂ ਇਹ ਚੱਕਰ ਗਲ ਪਿਆ ਹੋਇਆ, ਸਾਨੂੰ ਤਕਲੀਫਾਂ ਦਿੰਦਾ ਹੀ ਰਹੇਗਾ।
ਜਮਦਾ ਤੇ ਮਰਦਾ ਹੈ ਹੋਣੇ ਦਾ ਬਣਿਆ ਹੋਇਆ, ਜਮਦਾ ਤੇ ਮਰਦਾ ਹੈ
ਵੰਦਨਾ ਫਿਰ ਜੁਣ ਨਹੀਂ ਪਾਏ। ਇਸ ਹਉਮੈ ਨੂੰ ने सानू परमेशर नालों विछोड़ के जमण मरण के चक्कर च पा दिता। हुण असीं उन्नी देर तक इस काल चक्कर चो निकल के फ्री नहीं हो सकते जब तक साडे अंदर होमे दा अनेरा है। होमे नू कोई दुनिया के अंदर ताकत नहीं जिहड़ी होमे नू कट देवे, इस अनेरे नू दूर कर दे। महाराज कहिंदे इक केवल सतगुरु है, जे सौ चंदा उगवै सूरज चढ़े हजार, एते चानण हुंदे आ गुरविन कोर हुंदा। जब तक समर्थ गुरु नहीं मिलता उन्नी देर तक इस नेरे चो असी निकल नहीं सकते। गुरु कोल की है नेरे विचों कढ़न वास्ते कोई दीवा दरवाजा किवें खोल दिंदा भी असी निकल जाइए, ताले लगे हुए ने, किला गोल किला है, सारे ही दरवाजे बंद ने, उस चो कढ किवें दिंदा गुरु? कहिंदे गुरु कोल है चाबी, जिसका ग्रह तिन दिया ताला, कुंजी गुर सौं पाई। वह कुंजी गुरु दे कोल है, गुरु चाबी ला के सानू छुड़ा दिंदा। सो ये मैं जो बेनती कीती है इनू चंगी तरह समझो, बीबियां भी समझो, भाई भी समझो, भई असी की हां ते साडा छुटकारा किवें होवे। गुरु महाराज ने बहुत तरीकियां दे नाल सानू समझाया, भई प्राप्त मानुख देवरिया, गोविंद मिलन की ए तेरी वरिया, अवर काज तेरे किते ना काम, मिल साध संगत भज के बिना, सरंजाम लाग भव चल तरन कह, जन्म बिरथा जात रंग माया का। तेरा जन्म जेड़ा बिरथा जा रहा, बहुत तरीके नाल महाराज ने समझाया कि प्यारिया तू गुरु दी शरण विच आ जा, जद गुरु वाला बन जाएगा गुरु तेनू राह दसू। हुण साडे किस तरह, बाकियां दा तो हो गया, ये तो उन्हां दी खोज है। उन्हां दी बेनती यह है कि समर्थ गुरु ते बगैर नहीं रस्ता लभ्या करदा। अनेरे च रहिंदा बंदा जद तक समर्थ गुरु नहीं मिलदा उन्नी देर तक राह नहीं लभदा, क्योंकि सीकरट पाथ है, गुप्त रस्ता है, जिहड़ा राह गुप्त है, अंदर ही अंदर है साडे। हुण कोई चार्ट तां बणिया नहीं होया बई इत्थों मैं फिर ऐनू जाओ, फिर ऐनू जाओ, ऐनू जाओ, ऐनू जाओ, पता लग गया वह कल्पना हो जाती है, फिर नहीं बंदा जाता, वह कल्पना के हिसाब न फिर चल पैंदा। उन्हूं कंसैप्शन ऑफ माइंड कहिंदे ने, मन जिहड़ा साडा बहुत माइंड जिहड़ा चलाक है, जिही जी चीज बनाउणा चाहे उही दी अंदर ही बना दिंदा। वह धोखा, क्योंकि माया के बेअंग तरंग ने उन्हां रंगां च माया खेल के उन्हूं जीव नूं फेर फिसला दिंदी है। सो इहदा इलाज महाराज ने नाम जपना दस्सिया, ते नाम दे नाल विरोध है होमे दा, दो विरोधी कट्ठे करो। हुण तगड़ा किहड़ा है, नाम तगड़ा है कि होमे तगड़ी? महाराज कहिंदे नाम दी ताकत तां इन्नी है, साई नाम अमोल कीम ना कोई जानदा, उहदी कीमत नहीं जानदा, कोई ताकत नहीं जानदा। उह सारिआं नालों वड्डा है नाम, क्योंकि नाम दे विच्चों ही सृष्टि बनी है, होमे बाद च बनी है, पहला नाम बनिया आपी ना आप साजो, आपी ना रचो नाम, पहला नाम शक्ति बनाई वैगुरू ने, उहदे विचों दूई कुदरत साजी है, फिर जिहड़ी प्रकिरति है इहदा नंबर कहां हुंदा नाम तों। इस करके नाम जिहड़ा है इह होमे नूं कट दिंदा, होमे नावे नाल विरोध है, दोए ना बसे इकट्ठा है। नाम जिहड़ा है इहदी कीमत बड़ी जबरदस्त है, इहदी कीमत देनी बहुत मुश्किल है। उहदे बारे ऐसा फरमान है कि प्यारिया जे तां नाम दी बात करनी है तां अपना सिर जिहड़ा पहलां तली ते रख लै, क्यों तेरियां जो मनौतां ने सारियां टुट जाणियां ने, एक नहीं रहणी। तूं कहिंदा मेरे पुत्र ने, मेरियां धीआं, मेरा जो परिवार है, मेरा फार्म है, मेरा फलाणा है, वह कहिंदे तैनू इल्यूजन करके, इग्नोरेंस करके, अंधेरे करके ऐसे ख्याल बार बार आउंदे ने, ਇਹ ਹਉਮੈ ਦੀ ਸੁਰਤ ਕਰਕੇ ਆਉਂਦੇ ਨੇ। ਤੇਰੇ ਅੰਦਰ ਕੌਸਮਿਕ ਸੁਰਤ ਨਹੀਂ ਹੈ, ਆਤਮਿਕ ਸੁਰਤ ਨਾ ਹੋਣ ਕਰਕੇ ਇਹ ਚੀਜ਼ਾਂ ਦੇ ਵਿੱਚ ਤੂੰ ਪਚ ਗਿਆ ਤੇ ਧੋਖਾ ਖਾਈ ਜਾਂਦਾ। ਬਾਰ ਬਾਰ ਤੈਨੂੰ ਛੱਡ ਕੇ, ਤੂੰ ਛੱਡ ਕੇ ਤੁਰ ਜਾਏਗਾ, ਨਵੇਂ ਫੇਰ ਬਣਾ ਲੈ, ਇੱਕ ਥੋੜੋ ਹੁੰਦੇ ਨੇ, ਨਵਾਂ ਫੇਰ ਆ ਜਾਂਦਾ, ਨਵੀਂ ਦੁਨੀਆਂ ਫੇਰ ਰਚ ਲੈਂਦਾ, ਉੱਥੇ ਹੋਈ ਪੁੱਤਰ, ਹੋਈ ਧੀਆਂ, ਹੋਈ ਸਭ ਕੁਝ। ਅਸਲੀ ਕੰਮ ਜਿਹੜਾ ਹੈ ਉਹ ਨਹੀਂ ਕਰਦਾ, ਗਲਤ ਕੰਮ ਚ ਪਿਆ ਹੋਇਆ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਹ ਤ੍ਰੋਹ, ਯਾਹੂ ਜੁਗਤ ਬਿਆਨ ਨੇ ਕਈ ਜਨਮ, ਇੱਕ ਜਨਮ ਤਾਂ ਨਹੀਂ, ਬੇਅੰਤ ਜਨਮ ਸਾਡੇ ਬਰਬਾਦ ਹੋ ਗਏ। ਸੋ ਮਹਾਰਾਜ ਕਹਿੰਦੇ ਪਿਆਰਿਆ ਬੋਲਿਆ ਹਉਮੈ ਸੁਰਤ ਵਸਾ। ਆ ਜਿਹੜੀ ਤੇਰੇ ਅੰਦਰ ਸੁਰਤ ਚੱਲਦੀ ਹੈ ਨਾ ਹਉਮੈ ਦੀ, ਜਿਹੜੀ ਇਹ ਕਹਿੰਦੀ ਹੈ ਵੀ ਮੇਰਾ ਮੇਰਾ ਮੇਰਾ, ਮੈਂ ਤੇ ਮੇਰਾ ਦੋ ਇਕੱਠੇ ਕਰ ਦੋ, ਮੈਂ ਪਲੱਸ ਮੇਰਾ, ਆਈ ਐਂਡ ਮਾਈ, ਇਹ ਦੋਹਾਂ ਨੂੰ ਹਉਮੈ ਕਹਿੰਦੇ ਨੇ। ਹਉਮੈ ਬਿਮਾਨ ਨਹੀਂ ਹੋਇਆ ਕਰਦਾ, ਬਾਜੇ ਕਹਿੰਦੇ ਇਹ ਚ ਬੜੀ ਹਉਮੈ, ਹਉਮੈ ਨਹੀਂ ਉਹ ਤਾਂ ਬਿਮਾਨ ਹੋਇਆ ਕਰਦਾ। ਹਉਮੈ ਤਾਂ ਉਹ ਚੀਜ਼ ਹੈ ਜਿਹੜੀ ਪਰਮੇਸ਼ਰ ਨੂੰ ਠੋਸ ਮੈਟਰ ਬਣਾ ਕੇ ਦਿਖਾਉਂਦੀ ਹੈ, ਪਰਮੇਸ਼ਰ ਨੂੰ ਭੁਲਾ ਦਿੰਦੀ। ਮਹਾਰਾਜ ਕਹਿੰਦੇ ਇਹ ਸੁਰਤ ਹੈ, ਇਹ ਸੁਰਤ ਨੂੰ ਤਾਂ ਛੱਡ ਦੇ। ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਂ, ਹਉਮੈ ਨੂੰ ਮਾਰ ਕੇ ਫੇਰ ਤੂੰ ਵਿਚਾਰ ਮਨ ਵਿੱਚ। ਮਨ ਨੇ ਤੇਰਾ ਸਾਥ ਦੇਣਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ। ਇਹ ਜਿਹੜਾ ਨਾਮ ਹੈ ਇਹਦੀ ਸਹਾਇਤਾ ਕਰਦੀ ਹੈ ਸੇਵਾ ਕਰਨਾ। ਸੇਵਾ ਬੇਅੰਤ ਕਿਸਮ ਦੀ ਹੈ, ਪਰ ਸਭ ਤੋਂ ਸ੍ਰੇਸ਼ਟ ਸੇਵਾ ਜਿਹਦਾ ਬਹੁਤੇ ਨੰਬਰ ਮਿਲਦੇ ਨੇ ਉਹ ਗੁਰੂ ਦੀ ਸੇਵਾ ਹੈ, ਜਿਸਦੇ ਬਾਰੇ ਐਸਾ ਫਰਮਾਨ ਹੈ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਦੀ ਮਾਈਂਦੇ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਦੀ ਮਾਈਂਦੇ।
ਸੰਭਾਲ ਕਰਨ ਕਰਕੇ ਬੂਟਾ ਵਾਧਾ बिना जात है नहीं हो कुदरत सारी जिन्ने पौन पानी संतर इस तरह फील आने लग जाते ने भी ये तो नाम आकाश जप रहे सारे आकाश के नाम की तो आप ही सुनाई देंदी है उसके बाद जिन्ने रोम है 3.5 करोड़ ए वाइब्रेशन होंगी है कले कले रोम दे विच गुरमुख रोम रोम हर त्याव है कला कला रोम गुरमुख का एक बारी कहण दे नाल 3.5 करोड़ बारी कह हो जाता सो इस तरह यह नाम दियां वस्तावां ने जिन्हां दे उत्ते असी चलना अमृत छक के नहीं हिला कर देनी है भी अमृत छक लिया बस हुण तां असी हो गए इन्ना कु तां हैगा अमृत छकण तों बाद जे कोई विकार नहीं ना करिया माड़ा कम नहीं करिया रहता ज आदमी पूरा रहा ਤਾਂ ਉਹਨੂੰ ਯੋਗ ਭ੍ਰਿਸ਼ਟ ਕਿਹਾ ਜਾਂਦਾ ਉਹਨੂੰ ਮੁੜ ਕੇ ਮਨੁੱਖ ਜਾਮਾ ਮਿਲ ਜਾਂਦਾ ਗੁਰੂ ਵੀ ਮਿਲ ਜਾਂਦਾ ਦੁਬਾਰਾ ਫਿਰ ਲੇਕਿਨ ਛੁਟਕਾਰਾ ਨਹੀਂ ਹੁੰਦਾ ਕਾਲ ਚੋਂ ਛੁਟਕਾਰਾ ਹੋ ਜਾਵੇ ਗੁਰੂ ਨਾਨਕ ਸਾਹਿਬ ਆਪਣੀ ਦਰਗਾਹ ਥਾਂ ਦੇ ਨਾ ਦਰਗਾਹ ਥਾਂ ਤਾਂ ਬਹੁਤ ਔਖਾ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈ ਇੱਥੋਂ ਜਿਹਨੇ ਸਭ ਕੁਝ ਆਪਣਾ ਗੁਰੂ ਨੂੰ ਦੇਤਾ ਉਹ ਦਰਗਾਹ ਦੇ ਵਿੱਚ ਥਾਂ ਪਾਉਂਦਾ ਜਿਹਦੇ ਵਿੱਚ ਰੜਕ ਰਹੇਗੀ ਮੈਂ ਰਹੇਗੀ ਉਹਨੂੰ ਨਹੀਂ ਥਾਂ ਮਿਲਦਾ ਉਹ ਜਨਮ ਉਹਦਾ ਫਲ ਭੋਗਦਾ ਇਹਦੀ ਅਹੁਦੀ ਕੀ ਹੁੰਦੀ ਹੈ ਇੰਨਾ ਨਾਮ ਜਪਣ ਤੋਂ ਬਾਅਦ ਕਹਿੰਦੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਦੇ ਆ ਉਹ ਰੱਬ ਵਰਗੇ ਹੋ ਜਾਂਦੇ ਨੇ ਪਰਮੇਸ਼ਰ ਦਾ ਰੂਪ ਹੋ ਜਾਂਦਾ ਸੰਤ ਅਨੰਤ ਹੈ ਅੰਤਰ ਨਹੀਂ ਕੋਈ ਫਰਕ ਨਹੀਂ ਹੋਇਆ ਕਰਦਾ ਦੋਵਾਂ ਦਾ ਦੇਖਣ ਨੂੰ ਸਰੀਰ ਲੱਗਦਾ ਤੇ ਉਹਦੇ ਚ ਪਰਮੇਸ਼ਰ ਕੰਮ ਕਰ ਰਿਹਾ ਹੁੰਦਾ ਸੋ ਇਸ ਤਰ੍ਹਾਂ ਇਹ ਨਾਮ ਦੀਆਂ ਅਵਸਥਾ ਉਹਦੇ ਬਾਅਦ ਲਿਵਲ ਬੱਜਰ ਕਪਾਟ ਖੁੱਲ ਜਾਂਦੇ ਸੁਰਤ ਦਸਵੇਂ ਦੁਆਰ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਸਹਿਜ ਸਮਾਧ ਲੱਗ ਜਾਂਦੀ ਹੈ ਅੱਖਾਂ ਖੁੱਲੀਆਂ ਹੋਣ ਚਾਹੇ ਬੰਦ ਹੋਣ ਚਾਹੇ ਗੱਲਾਂ ਕਰਦਾ ਹੋਵੇ ਚਾਹੇ ਕੋਈ ਕੰਮ ਕਰਦਾ ਹੋਵੇ ਉਹ ਸਮਾਧ ਵਿੱਚ ਰਹਿੰਦਾ ਉਹਦਾ ਭਰਮ ਹਟ ਜਾਂਦਾ ਉਹਨੂੰ ਮੁੜ ਕੇ ਅਗਿਆਨ ਨਹੀਂ ਹੁੰਦਾ ਜੀਵ ਭਾਵ ਉਹਦੇ ਅੰਦਰ ਪੈਦਾ ਨਹੀਂ ਹੁੰਦਾ ਆਤਮ ਬ੍ਰਹਮ ਭਾਵ ਉਹਦੇ ਅੰਦਰ ਜਾਗ ਪੈਂਦਾ ਮਹਾਂਪੁਰਸ਼ਾਂ ਦੀ ਕਿਰਪਾ ਤੇ ਸਾਧਨ ਕਮਾਈ ਦੇ ਨਾਲ ਇਹ ਜਿਹੜਾ ਭਰਮ ਹੈ ਜਿਹਨੂੰ ਮਹਾਰਾਜ ਕਹਿੰਦੇ ਭੋਲਿਆ ਹਉਮੈ ਸੁਰਤ ਵਿਸਾਰ ਉਹ ਸੁਰਤ ਤਾਂ ਵਿਸਰ ਜਾਂਦੀ ਹੈ ਬ੍ਰਹਮ ਸੁਰਤ ਉਹਦੇ ਚ ਉਜਾਗਰ ਹੋ ਜਾਂਦੀ ਹੈ ਉਹਨੂੰ ਉਹਦੇ ਵਾਸਤੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖਾਏ ਕਿਸੇ ਬਿਨ ਕੋਈ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਤੇ ਉਹਦੀ ਅਵਸਥਾ ਇਹ ਹੋਇਆ ਕਰਦੀ ਹੈ
ਕੋਈ ਹੋਏ ਨਾ
ਇਤਾ ਉਤਾ ਘਟ 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 ਤੂੰ ਤੂੰ ਹੈ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵਾਨ ਧਰਨ ਮਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਿਭਾ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੈ ਸੰਤਰ ਮਾਏ ਚਾਰ ਕੁੰਟ ਦਹਿ ਦਿਸੇ ਸਮਾਏ ਤਿਸ ਤੇ ਭਿੰਨ ਨਾਹੀ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਸੁਖ ਬਹੁ ਬੱਜਰ ਕਪਾਟ ਖੁੱਲ ਗਏ ਅੰਧੇਰਾ ਦੂਰ ਹੋ ਗਿਆ ਪ੍ਰਕਾਸ਼ ਹੋ ਗਿਆ ਦਿਸਿਆ ਕਿ ਸਭ ਘਟਾਂ ਦੇ ਅੰਦਰ ਵਾਹਿਗੁਰੂ ਜਿੱਧਰ ਦੇਖਦਾ ਤੂੰ ਜਿੱਧਰ ਦੇਖਦਾ ਤੂੰ ਦੂਜਾ ਨਜ਼ਰ ਆਉਣ ਤੇ ਹਟ ਗਿਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖਾ ਏ ਕਿਸੇ ਕੋਈ ਨਾਨਕ ਇਹ ਲੱਛਣ ਬਰਮ ਗਿਆਨੀ ਅਵਸਥਾ ਕਿੱਡੀ ਹੋ ਗਈ ਦੇਵਤੇ ਉਹਨੂੰ ਲੋਚਦੇ ਫਿਰਦੇ ਨੇ ਦਰਸ਼ਨ ਕਰਨ ਵਾਸਤੇ ਚੱਲ ਚੱਲ ਆਉਂਦੇ ਨੇ ਐਸਾ ਫਰਮਾਨ ਸ਼ਿਵਜੀ ਖੋਜਦੇ ਫਿਰਦੇ ਬਰਮ ਖੋਜਦਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਇੱਕ ਮਨੁੱਖ ਕਿੰਨੀ ਛੋਟੀ ਹਸਤੀ ਤੋਂ ਨਾਮ ਦਾ ਆਸਰਾ ਲੈ ਕੇ ਕਿੱਥੇ ਵਧਿਆ ਸੋਈ ਫਿਰ ਕੇ ਤੂੰ ਭਇਆ ਤੂੰ ਤੂੰ ਕਰਤਾ ਤੂੰ ਹੋਆ ਮੁਜਮੇ ਰਹਾ ਨਾ ਹੂੰ ਜਾ ਬਾਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਕਹਿੰਦੇ ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ ਔਰ ਖੋਜਦਾ ਫਿਰਦਾ ਸੀ ਰੱਬ ਨੂੰ ਪਤਾ ਲੱਗਿਆ ਵੀ ਇਹ ਤਾਂ ਰੱਬੇ ਹੀ ਹੈ ਇਹਦੇ ਅੰਦਰ ਹੋਰ ਹੈ ਨੀ ਕੋਈ ਇਹ ਅਵਸਥਾ ਗੁਰਮੁਖ ਦੀ ਹੁੰਦੀ ਹੈ ਇਹਨੂੰ ਸਹਿਜ ਸਮਾਧ ਕਹਿੰਦੇ ਨੇ ਸਭੇ ਸੁਖ ਪ੍ਰਭ ਤੁਟੈ ਗੁਰਪੂਰੇ ਕੇ ਚਰਨ ਮਨ ਮੁਠੈ ਸਹਿਜ ਸਮਾਧ ਲਗੀ ਲੇਵੰਤਰ ਸੋ ਰਸ ਹੋਈ ਜਾਣ ਉਹ ਰਸ ਨੂੰ ਉਹੀ ਜਾਣਦੇ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ ਰੰਗ ਤੁਮਾਰੇ ਲਾਲ ਪਏ ਹੈ ਰਾਮ ਨਾਮ ਰੰਗ ਰਾਤੇ ਕਾਲ ਦੇ ਮੰਡਲ ਤੋਂ ਉੱਤੇ ਲੰਘੇ ਹੁਣ ਕਾਲ ਖਾ ਨਹੀਂ ਸਕਦਾ ਵਸ਼ਿਸ਼ਟ ਜੀ ਨੂੰ ਕਾਲ ਖਾ ਗਿਆ ਉਵੇਂ ਜਿਉਂਦੇ ਨੇ ਵਿਸ਼ਵਾਮਿੱਤਰ ਨੂੰ ਕਾਲ ਖਾ ਗਿਆ ਉਸੇ ਤਰ੍ਹਾਂ ਜਿਉਂਦੇ ਨੇ ਰੱਬ ਦੇ ਪਿਆਰੇ ਨਹੀਂ ਕਦੇ ਵੀ ਮਰਿਆ ਕਰਦੇ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਭਾਈ ਮੰਝ ਦੀ ਐਸੀ ਅਵਸਥਾ ਹੋਣ ਦੇ ਗੁਰੂ ਮਹਾਰਾਜ ਨੇ ਉਸ ਵੇਲੇ ਕਸਵੱਟੀ ਲਾ ਕੇ ਹੋਰ ਪੱਕਾ ਕਰਨਾ ਚਾਹਿਆ ਕਿਉਂਕਿ ਹੋ ਸਕਦਾ ਹੈ ਵੀ ਸਾਧਨ ਸਥਿਗਤ ਹੋ ਜਾਵੇ ਮਾਇਆ ਦੇ ਅਸਰ ਨਾਲ ਜਿਵੇਂ ਬੱਚਿਆਂ ਦੇ ਇਮਤਿਹਾਨ ਹੁੰਦੇ ਨੇ PhD ਨੂੰ ਨੌ ਨੌ ਪ੍ਰੋਫੈਸਰ ਆ ਕੇ ਬਾਏਵਾ ਸਵਾਲ ਪੁੱਛਦੇ ਨੇ ਬਾਰ ਬਾਰ ਬੜੇ ਔਖੇ ਟਫ ਸਬਜੈਕਟ ਦਿੱਤੇ ਜਾਂਦੇ ਸਾਡੀ ਸਮਝ ਤੋਂ ਪਰੇ ਹੁੰਦੇ ਤੇ ਅੱਜ ਮਹਾਰਾਜ ਨੇ ਕਸਵੱਟੀ ਤਿੱਖੀ ਕਰਤੀ ਐਸੀ ਪ੍ਰੇਰਨਾ ਕਰੀ ਕਹਿਣ ਲੱਗੇ ਭਾਈ ਮੰਜ ਹੁਣ ਤੂੰ ਘਰ ਚਲਿਆ ਜਾ ਇੱਥੇ ਨਾ ਰਹਿ ਔਰ ਜਿੰਨਾ ਚਿਰ ਅਸੀਂ ਤੈਨੂੰ ਬੁਲਾਉਂਦੇ ਨਹੀਂ ਤਾਂ ਆਉਣਾ ਨਹੀਂ ਹੈ ਔਰ ਤੈਨੂੰ ਅਸੀਂ ਸਲਾਹ ਦਿੰਦੇ ਹਾਂ ਮੁੜ ਕੇ ਤੂੰ ਆਪਣੇ ਉਸੇ ਭਾਈਚਾਰੇ ਚ ਜਾ ਕੇ ਉਵੇਂ ਜਿਵੇਂ ਦੀਵੇ ਦੂਵੇ ਜਾਲ ਕੇ ਮੱਥਾ ਟੇਕੀ ਜਾ ਕਹਿ ਸਕੇ ਪਾਤਸ਼ਾਹ ਹੁਣ ਤਾਂ ਆਪ ਦੀ ਕਿਰਪਾ ਹੋਣੀ ਚਾਹੀਦੀ ਹੈ ਤੇ ਭਾਵੇਂ ਕੁਛ ਹੋ ਜਾਵੇ ਪਰ ਪਿਆਰਿਆ ਤੇਰੇ ਚਰਨਾਂ ਨਾਲ ਜਿਹੜਾ ਸਿਰਕ ਲੱਗਿਆ ਹੈ ਉਹ ਨਿਭ ਜਾਵੇ
ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਰਕ ਨਾ ਜਾਵੇ ਜਾਵੇ ਤਾਂ ਜਾਵੇ ਸਿੱਖੀ ਸਿਰਕ ਨਾ ਜਾਵੇ ਜਾਵੇ ਤਾਂ ਜਾਵੇ
ਤੇਰੇ ਚਰਨਾਂ ਨਾਲੋਂ ਮੇਰੀ ਪ੍ਰੀਤ ਨਾ ਟੁੱਟੇ, ਦੁਨੀਆਂ ਦੇ ਵਿੱਚ ਚਾਹੇ ਕੁਛ ਹੋ ਜਾਵੇ ਮੇਰਾ ਸੀਸ ਵੀ ਚਲਾ ਜਾਵੇ, ਕਿਰਪਾ ਕਰੀ ਚਰਨਾਂ ਨਾਲੋਂ ਨਾ ਮੈਨੂੰ ਛੋੜ। ਕਹਿੰਦੇ ਜਾ, ਘਰ ਚਲੇ ਗਿਆ। ਕਸਵੱਟੀ ਹੋਰ ਕਰ ਦਿੱਤੀ ਕਰ ਲਈ, ਇੱਕ ਵੀ ਬੰਦਾ ਨਹੀਂ ਬੋਲਦਾ ਉਹਦੇ ਨਾਲ, ਸਾਰਾ ਪਿੰਡ ਖਿਲਾਫ, ਇਲਾਕੇ ਦਾ ਚੌਧਰੀ ਹੈ, ਇਲਾਕਾ ਖਿਲਾਫ ਹੋ ਗਿਆ। ਦਿਨ ਰਾਤ ਨਿੰਦਿਆ ਚੱਲਦੀ, 20-25 ਜੋੜੀਆਂ ਨੇ ਘਰ ਦੇ ਅੰਦਰ ਬਲਦਾਂ ਦੀਆਂ, ਘੋੜੀਆਂ ਨੇ, ਮੱਝਾਂ ਗਾਈਆਂ ਨੇ, ਤੇ ਜਾਂਦੇ ਦਾ ਹੀ ਜਿਸ ਵਕਤ ਘਰ ਜਾਂਦਾ ਉਸੇ ਵੇਲੇ ਜੋੜੀ ਮਰ ਗਈ। ਘਰ ਵਾਲੀ ਨੇ ਕਿਹਾ ਵੀ ਪੀਰ ਨਾਰਾਜ਼ ਹੋ ਗਿਆ। ਕਹਿੰਦੇ ਭੋਲੀਏ, ਪੀਰ ਦੀ ਕੀ ਤਾਕਤ ਹੈ, ਇਹ ਤਾਂ ਖੇਲ ਕੋਈ ਮੇਰੇ ਸਤਿਗੁਰੂ ਦੀ ਹੈ, ਤੂੰ ਨਾ ਡੋਲ। ਪੀਰ ਪੂਰ ਤਾਂ ਬਹੁਤ ਥੱਲੇ ਰਹਿ ਗਏ, ਇਹ ਤਾਂ ਗੱਲ ਹੋਰ ਹੈ, ਤੂੰ ਨਾ ਡੋਲੀ ਬਿਲਕੁਲ। ਜੇ ਪਾਸ ਹੋ ਗਏ ਤਾਂ ਲੰਘ ਗਏ, ਜੇ ਡੋਲ ਗਏ ਤਾਂ ਡੁੱਬ ਗਏ। ਉਸ ਵੇਲੇ ਡੰਗਰ ਮਰਨੇ ਸ਼ੁਰੂ ਹੋ ਗਏ, ਇੱਕ ਮਰਦਾ ਹੈ ਛੱਡ ਕੇ ਆਉਂਦੇ ਨੇ, ਦੂਆ ਮਰ ਜਾਂਦਾ, ਤੀਆ ਖੀਰ ਖੋਲੀ ਖਾਲੀ ਹੋ ਗਈ। ਸਭ ਮੱਝਾਂ, ਸਭ ਗਾਈਆਂ, ਸਭ ਬੈਲ, ਸਭ ਘੋੜੇ ਘੋੜੀਆਂ ਖਤਮ ਹੋ ਗਈਆਂ। ਲੋਕਾਂ ਨੇ ਇਕੱਠ ਕਰਿਆ, ਕਹਿਣ ਲੱਗੇ ਓਏ ਬਦਕਿਸਮਤ ਆ ਗਿਆ ਪਿੰਡ ਦੇ ਅੰਦਰ, ਪੀਰ ਨਾਰਾਜ਼ ਹੋ ਗਿਆ ਤੇ ਸਾਡੇ ਤੇ ਵੀ ਨਾਰਾਜ਼ ਹੋ, ਛੇਤੀ ਕਰੋ ਇਹਨੂੰ ਪਿੰਡ ਚੋਂ ਕੱਢੀਏ। ਚੌਧਰ ਵੀ ਖੋਲੀ ਤੇ ਸਾਰੀ ਜਾਇਦਾਦ ਖੋਲੀ ਤੇ ਪਿੰਡ ਦੇ ਵਿੱਚੋਂ ਕੱਢ ਦਿੱਤਾ। ਛੀਨ ਲੀਨ ਗ੍ਰਹਿ ਸਿਰਦਾਰੀ, ਸਰਬ ਸਰੀਕਨ ਦੀਨ ਨਿਕਾਰੀ। ਇਕੱਠੇ ਹੋ ਗਏ ਸ਼ਰੀਕੇ ਨੇ, ਨਾਲ ਕਹਿਤਾ ਵੀ ਇਹਨੂੰ ਕੋਈ ਪਾਣੀ ਪੀਣ ਨੂੰ ਨਾ ਦਿਓ। ਮਿਹਰਬਾਨੀਆਂ ਕੀਤੀਆਂ ਹੋਈਆਂ, ਭਲੇ ਕੀਤੇ ਹੋਏ, ਸਾਰੇ ਅੱਖਾਂ ਫੇਰ ਗਏ, ਕੋਈ ਬਾਤ ਕਰਨ ਨੂੰ ਰਾਜੀ ਨਹੀਂ ਇਹਦੇ ਨਾਲ। ਉਸ ਵੇਲੇ ਭਾਈ ਮੰਝ, ਘਰਵਾਲੀ ਤੇ ਉਹਦੀ ਲੜਕੀ ਪਿੰਡ ਚੋਂ ਨਿਕਲ ਜਾਂਦੇ ਨੇ, ਜਾ ਕੇ ਕਿਤੇ ਬੈਠਣ ਲੱਗਦੇ ਨੇ। ਉੱਥੇ ਆ ਗਿਆ, ਕਹਿੰਦਾ ਇੱਥੇ ਨਾ ਬੈਠ। ਅੱਗੇ ਬੈਠਦੇ ਨੇ, ਉੱਥੋਂ ਉਠਾਲ ਦਿੰਦੇ, ਕੋਈ ਗੱਲ ਨਹੀਂ ਕਰਦਾ, ਕੋਈ ਖੂਹ ਤੇ ਪਾਣੀ ਨਹੀਂ ਪੀਣ ਦਿੰਦਾ। ਐਸੀ ਹਾਲਤ ਦੇ ਵਿੱਚ ਆਦਮੀ ਕੋਲ ਆ ਜਾਂਦਾ, ਜਾਂ ਕੋਈ ਮੁਸ਼ਕਲ ਹੱਥ ਬਣੇ, ਟੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾ, ਸਾਗ ਵੀ ਭੱਜ ਖਲੇ।
ਭੈਣਾਂ ਤੇ ਪਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ, ਭੈਣਾਂ ਤੇ ਪਾਈ ਸੰਤੋਸ਼ ਮਨ ਮੰਨੇ।
मतलब दे सारे टुट गए, कोई हमदर्दी नहीं भरता, डरते ने पीर तो। उस वेले भाई मंझ कोई बैठा नहीं दिंदा, दम लैण वास्ते बैठते ने, उस वेले उठा अगले पिंड जाते ने वो नहीं बढ़न देंदे, वो अगले जाते हैं वो नहीं बढ़ते। ऐसी हालत दे विच मन च ऐसा विचार आना कुदरती है।
चक किथे लगावा ओ मालका दुनिया ठिकाना दे, किथे लगावा ओ मालका दुनिया ठिकाना दे,
रखा पत जे बोला था आखिए बड़बड़ करे बात, चुप करा था आखिए चुपरा था आखिए इस घटना ही मत, जे वहरा था आखिए बैठा सत्र कट, उठ चला था आखिए छार गया सिर कट, जे घर नेवा था आखिए डरदा करे भगत, काई गली ना वेबनी किथे कढ़ा चाहते इथे उथे नानका करता रखे पत। सो इस तरह की हालत ना कोई बैठन देंदा ना कोई गल करदा, दिल डोल जांदा ऐ जी हालत, लेकिन पूरा गुरसिख सी डोलदा नहीं, नाल दे नूं हौसला दिंदा वी डोलना नहीं है, तू काहे डोले प्राणियां तुद रखेगा सजना, जिन पदायश तू किया सोई दे। घरवाली नूं कहिंदा गुरु महाराज का फरमान है, काहे रे मन चितवै उदम जा आर हर जीव परिया, सैल पत्थर मैं जान तो पाए ਤਾਂ ਤਾਂ ਰਿਜ਼ਕ ਅੱਗੇ ਕਰਦਾ। ਅੱਗੇ ਚਲੇ ਜਾਂਦੇ ਨੇ, ਘਰ ਵਾਲੀ ਕਹਿਣ ਲੱਗੀ ਵੀ ਦੇਖੋ ਜਿਨ੍ਹਾਂ ਲੋਕਾਂ ਤੇ ਆਪਾਂ ਭਰਾ ਕਰਿਆ ਨਾ, ਜਿਨ੍ਹਾਂ ਦੀਆਂ ਸ਼ਾਦੀਆਂ ਲੜਕੀਆਂ ਦੀਆਂ ਤੁਸੀਂ ਸਾਰੀਆਂ ਆਪਣੀ ਜੇਬ ਚੋਂ ਕੀਤੀਆਂ, ਜਿਨ੍ਹਾਂ ਦੇ ਮਾਮਲੇ ਤੁਸੀਂ ਆਪਣੀ ਜੇਬ ਚੋਂ ਤਾਰ ਕੇ ਸਰਕਾਰੀ ਦਰਬਾਰੇ ਭਰਦੇ ਰਹਿੰਦੇ, ਜਿਹੜੇ ਤੁਹਾਡੇ ਮੰਜੇ ਦੀ ਪੈਂਦ ਛੱਡਦੇ ਹੀ ਨਹੀਂ ਸੀ, ਪੁੰਜੇ ਬੈਠੇ ਰਹਿੰਦੇ ਸੀ, ਤੇ ਅੱਜ ਕਿੰਨੇ ਮਾੜੇ ਹੋ ਗਏ, ਕਿੰਨੇ ਬੁਰੇ ਹੋ ਗਏ, ਫਿਰ ਝਾਕਦੇ ਵੀ ਨਹੀਂ, ਝਾਕਣ ਨਾਲ ਤਾਂ ਕੁਛ ਵਿਗੜਦਾ ਨਹੀਂ ਨਾ ਕਿਸੇ ਦਾ, ਇੰਨੇ ਬੇਰੁਖੇ ਹੋ ਗਏ। ਕਹਿਣ ਲੱਗੇ ਭੋਲੀਏ ਮਾੜਾ ਨਾ ਕਿਸੇ ਨੂੰ ਕਹਿ, ਕਿਉਂਕਿ ਤੱਤ ਦੇ ਜਾਣਨ ਵਾਲਾ ਸੀ। ਕਹਿਣ ਕਹਾਵਨ ਕੋ ਕਈ ਕਹਤੇ, ਐਸੋ ਜਨ ਬਿਰਲੇ ਹੈ ਸੇਵਕ ਜੋ ਤੱਤ ਜੋਗ ਕਹੇ। ਜਿਨ੍ਹਾਂ ਨੂੰ ਤੱਤ ਪਤਾ ਵੀ ਇੱਥੇ ਕੋਈ ਮਾੜਾ ਹੈ ਹੀ ਨਹੀਂ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਪਾਣੇ ਕੋਏ ਨਾ ਭੁੱਲਾ ਜਿਨ ਸਗਲੋ ਬਰਮ ਪਛਾਤਾ, ਜਿਹਨੂੰ ਪਛਾਣ ਆ ਗਈ ਬਰਮ ਦੀ, ਹਰ ਘੱਟ ਦੇ ਅੰਦਰ ਉਹਨੂੰ ਦੇਖਦਾ, ਉਹਨੂੰ ਮਾੜਾ ਤਾਂ ਨਹੀਂ ਨਾ ਕੋਈ ਲੱਗਦਾ, ਦੁੱਖ ਨਾ ਹੀ, ਸਭ ਸੁਖੀ ਹੈ ਰੇ, ਇਕ ਕੀ ਨੇਤਾ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ, ਸੋਗ ਨਾ ਹੀ ਸਭ ਹਰ ਕੀ ਹੈ ਰੇ, ਛੋੜ ਨਾ ਹੀ ਕੁਛ ਲੇਤੇ, ਕਹ ਨਾਨਕ ਜਨ ਹਰ 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 ਹੈ, ਕਤ ਆਵੇ ਕਤ ਰਹਿਤੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਭੁੱਲੀਏ, ਕਿਸੇ ਨੂੰ ਮਾੜਾ ਨਹੀਂ ਕਹੀਦਾ, ਕਿਸੇ ਨਾਲ ਵੈਰ ਨਹੀਂ ਕਰੀਦਾ। ਮੇਰਾ ਗੁਰੂ ਕਹਿੰਦਾ ਬਾਬਾ ਵੈਰ ਨਾ ਕਰੀਏ, ਤਾਂ ਘੱਟ ਘੱਟ ਅੰਤਰ ਬਰਮ ਸਮਾਓ। ਇਹਨਾਂ ਦਾ ਵੀ ਭਲਾ ਲੋਜ, ਅਰਦਾਸ ਕਰ ਸੱਚੇ ਦਿਲ ਨਾਲ, ਕਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ। ਹੇ ਵਾਹਿਗੁਰੂ, ਇਹ ਜਿਹੜੇ ਸਾਨੂੰ ਧੱਕੇ ਮਾਰ ਮਾਰ ਕੱਢਦੇ, ਤੂੰ ਇਹਨਾਂ ਦਾ ਭਲਾ ਕਰੀ, ਦੇਖੀ ਕਿਤੇ ਸਾਡੀ ਇਸ ਵਤੀਰੇ ਦਾ ਜੋ ਸਾਡੇ ਨਾਲ ਹੋਇਆ ਕਿਤੇ ਗੁੱਸਾ ਨਾ ਕਰ ਲਈ। ਇਹਨਾਂ ਦਾ ਵੀ ਭਲਾ ਦੋਸੀ, ਇਹ ਕੋਈ ਬਿਰਲੇ ਦੀ ਸੋਝੀ ਹੈ, ਜੜਾ ਗੜਾ ਨਹੀਂ ਕਹਿ ਸਕਦਾ ਇਸ ਬਾਤ ਨੂੰ। ਇਹ ਸਿਰਫ ਗੁਰਮੁਖ ਕਹਿੰਦੇ ਨੇ, ਕਿਉਂਕਿ ਗੁਰਮੁਖ ਸਭ ਦਾ ਭਲਾ ਮੰਗਦੇ ਨੇ, ਭਲਾ ਮਨਾਉਣ ਦੇ ਨਾਲ ਸੰਸਾਰ ਦੇ ਅੰਦਰ ਦਿਨ ਰਾਤ ਅਰਦਾਸ ਕਰਦੇ ਨੇ, ਜਿੱਤ ਦੁਆਰਾ ਉਹ ਬੁਰਾ ਤਿੱਤਾ ਲਿਓ ਬਾ, ਜਲ ਤੇ ਜਲੰਦਾ ਰੱਖ ਲੈ ਭਰਾ ਆਪਣੀ ਕਿਰਪਾ ਤਾਂ। ਹੇ ਵਾਹਿਗੁਰੂ, ਜਲਦੇ ਜਗਤ ਨੂੰ ਰੱਖ ਲੈ, ਇਸਲਾਮ ਵਿਚ ਹੀ ਹੋ ਕੇ ਤੇਰੇ ਕੋਲ ਆਉਂਦਾ ਨੰਘਾ ਲੈ ਉਹਨੂੰ, ਕਿਸੇ ਹੋਰ ਸੰਪਰਦਾ ਚ ਹੀ ਹੋ ਕੇ ਆਉਂਦਾ ਨੰਘਾ ਲੈ, ਸਭ ਨੂੰ ਉਤਾਰ ਦੇ, ਕਿਸੇ ਨੂੰ ਨਾ ਰਹਿਣ ਦੇ, ਸਭ ਦਾ ਭਲਾ ਕਰ। ਇਹ ਗੁਰਸਿੱਖ ਦਾ ਇਹ ਪ੍ਰਕਾਸ਼ ਦੇ ਵਿੱਚੋਂ ਆਇਆ ਹੋਇਆ ਸਾਨੂੰ ਇੱਕ ਵੱਡਾ ਭਾਰਾ ਸਬਕ ਹੈ ਸਾਧ ਸਿੰਘ ਜੀ। ਜੇ ਅਸੀਂ ਪਰਕਾ ਬੁਰਾ ਨਾ ਰੱਖੋ ਚੀਤ, ਫਿਰ ਹੋਏਗਾ ਕੀ? ਕਹਿੰਦੇ ਤੁਮਕੋ ਦੁੱਖ ਨਾ ਪਾਏਗੀ, ਤੈਨਾਂ ਦੁੱਖ ਆਉਣਾ ਹੀ ਨਹੀਂ, ਤੇਰਾ ਬੁਰਾ ਨਹੀਂ ਹੋਣਾ, ਤੇਰੇ ਵੱਲ ਵਾਹਿਗੁਰੂ ਹੋ ਜਾਏਗਾ। ਜਿਹਦੇ ਪਿੱਠ ਦੇ ਉੱਤੇ ਵਾਹਿਗੁਰੂ ਹੋ ਜਾਵੇ ਉਹਨੂੰ ਤਕਲੀਫ ਨਹੀਂ ਹੋਇਆ ਕਰਦੀ, ਉਹਦੀ ਹਮੇਸ਼ਾ ਜਿੱਤ ਹੋਇਆ ਕਰਦੀ ਹੈ। ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾਏ ਵੱਲ, ਕਦੇ ਉਹਦੀ ਹਾਰ ਨਹੀਂ ਹੋਇਆ ਕਰਦੀ। ਜਿਹੜਾ ਸਭ ਦਾ ਭਲਾ ਮੰਗਦਾ ਹੈ ਉਹਦੇ ਵੱਲ ਪਰਮੇਸ਼ਰ ਹੋ ਜਾਂਦਾ, ਕਿਉਂਕਿ ਉਹ ਪਰਮੇਸ਼ਰ ਦੇਖ ਕੇ ਹੀ ਭਲਾ ਮੰਗਦਾ ਹੈ। ਬਾਬਾ ਵੈਰ ਨਾ ਕਰੀਏ ਕਾਹੂੰ, ਘੱਟ ਘੱਟ ਅੰਤਰ ਬਰਮ ਸਮਾਓ। ਸਾਰਿਆਂ ਦੇ ਅੰਦਰ ਵਾਹਿਗੁਰੂ ਹੈ, ਬਰਮ ਦੀਸੇ ਬਰਮ ਸੁਣੀਏ, ਏਕ ਏਕ ਪਖਾਣੀਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ। ਜਿਹੜਾ ਇਸ ਦ੍ਰਿਸ਼ਟੀ ਤੇ ਖੜਾ ਹੈ ਉਹਦੇ ਵੱਲ ਪਰਮੇਸ਼ਰ ਹੈ, ਉਹਦੀ ਪਿੱਠ ਦੇ ਉੱਤੇ ਉਹਦਾ ਹੱਥ ਰਹਿੰਦਾ ਹਰ ਵਕਤ। ਇਸ ਤਰ੍ਹਾਂ ਦੇ ਨਾਲ ਇੱਕ ਨਗਰ ਵਿੱਚ ਚਲਿਆ ਜਾਂਦਾ ਹੈ, ਰੋਗ ਦਾ ਨਾ ਬੁਰਾ ਕਹਿ, ਸਭ ਠੀਕ ਨੇ। ਇਹ ਮੇਰੇ ਸਤਿਗੁਰੂ ਦੀ ਖੇਡ ਹੈ, ਕੋਈ ਤੂੰ ਪਾਣਾ ਮਨ। ਹੌਸਲਾ ਦਿੱਤਾ ਪਰਿਵਾਰ ਨੂੰ, ਅਗਲੇ ਪਿੰਡ ਦੂਰ ਚਲੇ ਗਏ ਆਪਣੇ ਪਿੰਡ ਤੋਂ, ਭਲੇ ਪੁਰਸ਼ ਸੀਗੇ, ਸਾਰੀ ਹਾਲਤ ਸੁਣੀ ਤੇ ਥਾਂ ਦੇਤਾ ਰਹਿਣ ਵਾਸਤੇ, ਛੱਪਰੀ ਪਾ ਲਈ, ਖੁਰਪਾ ਲੈ ਲਿਆ, ਇੱਕ ਤੰਗੜ ਲੈ ਲਿਆ। ਘਾਹ ਲਾਇਆ ਹੁੰਦਾ ਹੈ, ਘਾਹ ਲਿਆ ਕੇ ਵੇਚ ਦਿੰਦਾ ਤੇ ਜਿੰਨਾ ਮਿਲਦਾ ਦੋ ਚਾਰ ਪੈਸੇ ਉਹਦੇ ਚ ਅੱਧੇ ਖਾ ਲੈਂਦੇ ਨੇ, ਅੱਧੇ ਗੁਰੂ ਨਿਮਿਤ ਬਚਾ ਲੈਂਦਾ ਕਿਉਂਕਿ ਗੁਰੂ ਦੇ ਨਾਲ ਬਹੁਤ ਪਿਆਰ ਹੈ। ਸਮਾਂ ਲੰਘਦਾ ਗਿਆ, ਤਿੰਨ ਚਾਰ ਮਹੀਨੇ ਲੰਘਣ ਤੋਂ ਬਾਅਦ ਗੁਰੂ ਮਹਾਰਾਜ ਨੇ ਮੇਵੜੇ ਨੂੰ ਬੁਲਾਇਆ, ਕਹਿਣ ਲੱਗੇ ਬਈ ਜਾ ਇੱਕ ਗੁਰਸਿੱਖ ਹੈ ਭਾਈ ਮੰਜ ਫਲਾਣੇ ਪਿੰਡ ਚ ਰਹਿ ਰਿਹਾ, ਉਹਦੇ ਕੋਲ ਜਾ ਕੇ ਸਾਡਾ ਹੁਕਮਨਾਮਾ ਦੇ ਦੇ, ਪਰ ਦੇਈ ਤਾਂ ਜੋ ਉਹ 20 ਰੁਪਈਏ ਦਰਸ਼ਨੀ ਭੇਜ ਦਿਓ, ਐ ਸਮਝ ਲਓ ਵੀ ਅੱਜ ਦੇ 12,000 ਰੁਪਈਏ। ਸਿੱਖ ਚਲਿਆ ਜਾਂਦਾ ਤੇ ਦਰਸ਼ਨ ਕੀਤੇ, ਬੜੀ ਉਹ ਮਨ ਚ ਪ੍ਰਸੰਨਤਾ ਆਈ। ਸਾਰੀ ਰਾਤ ਵਾਰ ਵਾਰ ਗੁਰੂ ਮਹਾਰਾਜ ਦੇ ਬਚਨ ਸੁਣੀ ਜਾਂਦਾ, ਜਦ ਉਹ ਹਟ ਜਾਂਦਾ ਫਿਰ ਕਹਿੰਦਾ ਫਿਰ ਗੁਰੂ ਸਾਹਿਬ ਨੇ ਕੀ ਕਿਹਾ, ਕੀ ਕਰਦੇ ਹੁੰਦੇ ਨੇ, ਕਿਹੜਾ ਉਪਦੇਸ਼ ਦਿੰਦੇ ਨੇ। ਬੜਾ ਹੀ ਕ੍ਰਿਤ ਕ੍ਰਿਤ ਜਾਂਦਾ, ਬਾਹਰ ਨੇ ਜਾ ਰਿਹਾ ਕਿ ਮੇਰਾ ਪਿਆਰਾ ਆ ਗਿਆ, ਮੈਨੂੰ ਗੁਰੂ ਦੇ ਬਚਨ ਸੁਣਾ ਰਿਹਾ। ਕਿੱਡੀ ਕੀਮਤ ਹੈ ਗੁਰੂ ਦੇ ਬਚਨਾਂ ਦੀ, ਜਿਹਦੇ ਅੰਦਰ ਲਗਨ ਹੋਵੇ ਕਦਰ ਹੋਵੇ ਉਹਨੂੰ ਪੁੱਛੋ। ਉਹ ਇਸ ਤਰ੍ਹਾਂ ਦੇ ਨਾਲ ਦੱਸਦਾ,
ਸੀਸ ਵੱਢ ਕੇ ਬਣਾ ਦਿਆ ਗੱਲਾਂ ਜੋ ਸੁਣਾਵੇ ਤੇਰੀਆਂ,
ਕਰਦਾ ਕਿ ਵੱਡੀ ਤੇ ਵੱਡੀ ਮੈਂ ਇਹਦੀ ਸੇਵਾ ਕਰਾਂ, ਪੱਲੇ ਕੁਛ ਨਹੀਂ ਹੈ। ਉਸ ਵੇਲੇ ਦਿਨ ਚੜ ਗਿਆ, ਇਸ਼ਨਾਨ ਵਗੈਰਾ ਕਰਕੇ ਬਾਣੀ ਪੜ੍ਹੀ, ਸਿਮਰਨ ਕਰਿਆ, ਦਿਨ ਚੜਿਆ ਤਾਂ ਪ੍ਰਸ਼ਾਦ ਪਾਣੀ ਛਕਾ ਕੇ ਕਹਿਣ ਲੱਗੇ ਮਹਾਰਾਜ ਕੋਈ ਆ ਗਿਆ। ਕਹਿੰਦੇ ਭਾਈ ਮੰਜ ਤੇਰੇ ਵਾਸਤੇ ਗੁਰੂ ਮਹਾਰਾਜ ਨੇ ਹੁਕਮਨਾਮਾ ਭੇਜਿਆ, ਪਰ ਨਾਲ ਇਹ ਹੁਕਮ ਕੀਤਾ ਕਿ ਤਾਂ ਦੇਣਾ ਜੇ 20 ਰੁਪਈਏ ਦਰਸ਼ਨੀ ਭੇਟ ਦੇਵੇ। ਬਹੁਤ ਵੱਡੀ ਰਕਮ ਹੈ, ਕਿਉਂਕਿ ਉਹਨਾਂ ਦਿਨਾਂ ਜਿਨ੍ਹਾਂ ਦਿਨਾਂ ਚ ਮੈਂ 20 ਰੁਪਈਏ ਲਿਖੇ ਹੋਏ ਨੇ, 2 ਰੁਪਈਏ ਦੀ ਗਊ ਆ ਜਾਂਦੀ ਸੀ, ਬਹੁਤ ਸਿੱਕੇ ਦੀ ਕੀਮਤ ਸੀ, 1 ਰੁਪਈਏ ਦੇ 4.5 ਮਣ ਪੱਕੇ ਛੋਲੇ ਆਉਂਦੇ ਸੀ। ਉਸ ਵੇਲੇ ਫਿਕਰ ਪੈ ਗਿਆ ਵੀ ਕਿੱਥੋਂ 20 ਰੁਪਈਏ ਲਈਏ। ਲੜਕੀ ਕਹਿਣ ਲੱਗੀ ਪਿਤਾ ਜੀ ਫਿਕਰ ਨਾ ਕਰੋ, ਬਾਉਂਡਡ ਲੇਬਰ ਦੇ ਵਿੱਚ ਮੈਨੂੰ ਗਹਿਣੇ ਕਰ ਦਿਓ, ਸਾਲ 2 ਸਾਲ 5 ਸਾਲ ਚ ਮੈਂ ਪੈਸੇ ਉਤਾਰ ਦਾਂਗੀ ਮਿਹਨਤ ਕਰ ਕਰਕੇ। ਉਸ ਵੇਲੇ ਮੈਂ ਆਪੇ ਫ੍ਰੀ ਹੋ ਜਾਊਂਗੀ, ਦੇਖਿਓ ਕਿਤੇ ਐਸਾ ਨਾ ਹੋਵੇ ਗੁਰੂ ਮਹਾਰਾਜ ਦਾ ਹੁਕਮ ਆਪਾਂ ਤੇ ਮੁੜ ਜਾਏ। ਗੁਰਮੁਖ ਆਪ ਵੀ ਗੁਰਮੁਖ ਹੁੰਦਾ, ਪਰਿਵਾਰ ਨੂੰ ਵੀ ਗੁਰਮੁਖ ਕਰ ਲੈਂਦਾ। ਉਹ ਪੈਸੇ ਲੈ ਕੇ ਚਲੇ ਜਾਂਦੇ ਨੇ, ਅਜੇ 10 ਦਿਨ ਨਹੀਂ ਲੰਘੇ, ਉਸ ਵੇਲੇ ਗੁਰੂ ਮਹਾਰਾਜ ਨੇ ਫੇਰ ਭੇਜਦਾ ਵੀ ਜਾ ਹੁਕਮਨਾਮਾ ਲੈ ਜਾ। ਉਹਦੀ ਹਾਲਤ ਬਿਰੋਂ ਦੀ ਇੰਨੀ ਤਰਲ ਹੋਈ ਹੋਈ ਹੈ ਕਿ ਦਿਨ ਨਹੀਂ ਲੰਘ ਰਹੇ। ਗੁਰੂ ਮਹਾਰਾਜ ਦੇ ਵਾਸਤੇ ਵਿਯੋਗ ਦੇ ਵਿੱਚ ਇੰਨਾ ਭਿੱਜਿਆ ਹੋਇਆ ਕਿ ਵਾਰ ਵਾਰ ਅਰਦਾਸਾਂ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਕਦ ਹੋਣਗੇ, ਤੁਸੀਂ ਤਾਂ ਵਰਜ ਦਿੱਤਾ ਕਿ ਸਾਡੇ ਆਏ ਬੁਲਾਏ ਤੇ ਬਗੈਰ ਤੈਅ ਨਹੀਂ ਆਉਣਾ, ਤੇ ਮੈਂ ਕਿਵੇਂ ਗੁਰੂ ਦੇ ਦਰ ਤੇ ਪਹੁੰਚਾ। ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਟੋਲ, ਤਨ ਜਣਾਈ ਆਪਣੇ ਲਹਾ ਸੋ ਸੰਜਣ ਟੋਲ। ਅਵਸਥਾ ਐਸੀ ਹੋ ਗਈ।
ਜੋ ਮਛਲੀ ਬਿਨ ਪਾਣੀ ਹੈ ਉਹ ਪਾਣੀ ਹੈ ਪਾਣੀ ਹੈ ਜੋ ਜੀਵ ਪਾਵੇ
ਮਹਾਰਾਜ ਨੇ ਮੇਵੜੇ ਨੂੰ ਹੁਕਮਨਾਮਾ ਦੇ ਕੇ ਭੇਜਿਆ ਜਾ ਤਾਂ ਦੇ ਜਿਸ ਤਰ੍ਹਾਂ ਪਿਛਲੀ ਵਾਰੀ 20 ਰੁਪਈਏ ਲਏ ਸੀ ਦੁਬਾਰਾ ਆ ਜਾਂਦਾ ਬਹੁਤ ਪ੍ਰਸੰਨ ਹੋਇਆ ਚਰਨਾਂ ਤੇ ਸੀਸ ਰੱਖਦਾ ਪਿਆਰਿਆ ਤੂੰ ਮੇਰੇ ਸਤਿਗੁਰੂ ਦੇ ਦਰਸ਼ਨ ਕਰਕੇ ਆਇਆ ਮੈਂ ਧੰਨਾ ਤੇਰੇ ਦਰਸ਼ਨ ਕਰ ਰਿਹਾ ਮੇਰੀ ਮੇਰੇ ਭਾਗ ਖੁੱਲ ਗਏ ਬਚਨ ਕਰਦਿਆਂ ਦੀ ਰਾਤ ਲੰਘ ਜਾਂਦੀ ਅੰਮ੍ਰਿਤ ਵੇਲੇ ਫੇਰ ਕਹਿਣ ਲੱਗੇ ਭਾਈ ਮੰਜ ਹੁਕਮਨਾਵਾ ਹੈ ਪਰ 20 ਰੁਪਈਏ ਉਹਦਾ ਵੀ ਦਿਲ ਡੋਲ ਗਿਆ ਨੇਤਰਾਂ ਜਲ ਆ ਗਿਆ ਵੀ ਗਰੀਬ ਕਿੱਥੋਂ ਦਊਗਾ ਉਸ ਵੇਲੇ ਘਰ ਵਾਲੀ ਕਹਿਣ ਲੱਗੀ ਤੁਸੀਂ ਡੋਲਣਾ ਨਹੀਂ ਹੈ ਮੇਰੀ ਲੇਬਰ ਗਹਿਣੇ ਕਰ ਦੋ ਬਾਂਡਰ ਲੇਬਰ ਚ ਮੈਨੂੰ ਦੇ ਦੋ ਬੱਚੇ ਕਲਾਉਂਗੀ ਚੱਕੀਆਂ ਪੀਊਂਗੀ ਮੱਝਾਂ ਦੀਆਂ ਧਾਰਾਂ ਕੱਢੂ ਹੋਰ ਵੀ ਕੰਮ ਕਰਾਂਗੀ ਤੁਸੀਂ ਫਿਕਰ ਨਾ ਕਰੋ ਸਿੱਖ ਹੀ ਨਵਾ ਲਓ ਐਸਾ ਨਾ ਹੋਵੇ ਕਿਤੇ ਗੁਰੂ ਜੀ ਦਾ ਮਨ ਪ੍ਰਸੰਨ ਨਾ ਹੋਵੇ ਪ੍ਰਸੰਨ ਕਰ ਲਓ ਉਸ ਨੂੰ
ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਆਹ
20 ਰੁਪਏ ਲੈ ਆਂਦੇ ਉਸ ਵੇਲੇ ਦੇ ਕੇ ਹੁਕਮਨਾਮਾ ਲੈ ਲਿਆ ਹੁਕਮਨਾਮੇ ਚ ਲਿਖਿਆ ਕਿ ਭਾਈ ਮੰਜ ਹੁਕਮਨਾਮਾ ਪੜਦੀ ਸਾਰ ਪਹਿਲਾ ਪੈਰ ਜਿਹੜਾ ਪਟੇਗਾ ਸਾਡੇ ਵੱਲ ਨੂੰ ਪੱਟੀ ਸਖ਼ਤ ਹੁਕਮ ਆ ਗਿਆ ਕਿਸੇ ਚੀਜ਼ ਦੀ ਪਰਵਾਹ ਨਹੀਂ ਨਾ ਘਰ ਸੰਭਾਲਣ ਦੀ ਪਰਵਾਹ ਹੈ ਨਾ ਇਹ ਹੈ ਵੀ ਮੈਂ ਲੜਕੀ ਨੂੰ ਮਿਲਿਆ ਵਾਂ ਘਰ ਵਾਲੀ ਨੂੰ ਸੰਦੇਸ਼ਾ ਦੇਣਾ ਨਾ ਗੁਰੂ ਮਹਾਰਾਜ ਵੱਲ ਨੂੰ ਚੱਲ ਪਿਆ ਇੱਥੇ ਆਇਆ ਤਾਂ ਗੁਰੂ ਮਹਾਰਾਜ ਨੂੰ ਨਮਸਕਾਰ ਇਸ ਨੇ ਕੀਤੀ ਸਾਹਮਣੇ ਗਲ ਚ ਪੱਲਾ ਪਾ ਕੇ ਖੜਾ ਹੋਇਆ ਕਿ ਕੀ ਹੁਕਮ ਮਿਲਦਾ ਗੁਰੂ ਮਹਾਰਾਜ ਨੇ ਨਿਗਾਹ ਹੀ ਨਾ ਕਰੀ ਝਾਕੇ ਹੀ ਨਾ ਉਹਦੇ ਵੱਲ ਹੁਕਮ ਦੇਤਾ ਕਿ ਸਿੱਖ ਨੂੰ ਕੋਹ ਸੇਵਾ ਕਰੇ ਉਸ ਵੇਲੇ ਜੋ ਸੇਵਾਦਾਰ ਸੀ ਉਹਨੇ ਕਿਹਾ ਭਾਈ ਗੁਰੂ ਕਾ ਤੈਨੂੰ ਹੁਕਮ ਹੈ ਜਾਂ ਸੇਵਾ ਕਰ ਉਸ ਵੇਲੇ ਸੇਵਾ ਦੀ ਮੂਰਤੀ ਬਣ ਗਿਆ ਦਿਨ ਰਾਤ ਸੇਵਾ ਕਰਨਾ ਐਸੀ ਕਾਲ ਕਰੀ ਕਿ ਸਾਰੇ ਹੈਰਾਨ ਹੋਣ ਤੇ ਕਿੰਨੇ ਥੋੜਾ ਸਮਾਂ ਲੰਘਣ ਤੋਂ ਬਾਅਦ ਗੁਰੂ ਮਹਾਰਾਜ ਕਹਿਣ ਲੱਗੇ ਪਿਆਰੇ ਹੋ ਇੱਥੇ 2-3 ਮਹੀਨੇ ਹੋਏ ਇੱਕ ਸਿੱਖ ਆਇਆ ਸੀ ਮੰਝ ਨਾਮ ਦਾ ਕਹਿੰਦੇ ਹਾਂ ਸੱਚੇ ਪਾਤਸ਼ਾਹ ਉਹਦੀ ਜਿਹੜੀ ਸੇਵਾ ਹੈ ਉਹਦੀ ਤਾਂ ਗੱਲਾਂ ਚੱਲ ਰਹੀਆਂ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਕਹਿੰਦੇ ਲੰਗਰ ਚੋਂ ਫੇਰ ਕਹਿੰਦੇ ਕਾਹਦਾ ਸੇਵਾਦਾਰ ਉਹਦਾ ਮਜ਼ਦੂਰ ਹੈ ਸੇਵਾ ਕਰਦਾ ਪ੍ਰਸ਼ਾਦੇ ਛਕ ਲੈਂਦਾ ਹੋਰ ਉਹਦੀ ਸੇਵਾ ਕਾਹਦੀ ਹੋਈ ਜਾਓ ਉਹਨੂੰ ਬੰਦ ਕਰ ਦਿਓ ਲੰਗਰ ਚੋਂ ਲੰਗਰ ਦੀ ਘੰਟੀ ਵੱਜ ਜਾਂਦੀ ਹੈ ਸਾਰੀ ਸੰਗਤ ਪੈ ਜਾਂਦੀ ਹੈ ਜਿੰਨੀ ਕੰਮ ਕਰ ਰਹੀ ਸੀ ਉਸ ਵੇਲੇ ਭਾਈ ਮੰਝ ਪੰਗਤ ਚ ਬੈਠਾ ਜਦ ਇਹਦੀ ਵਾਰੀ ਆਈ ਇਹਨੂੰ ਬਰਤਨ ਨਾ ਰੱਖਿਆ ਉਹਨੇ ਕਿਹਾ ਚਲੋ ਭੁੱਲ ਗਿਆ ਹੱਥਾਂ ਤੇ ਲੈ ਲੈਂਦੇ ਪ੍ਰਸ਼ਾਦੇ ਵਰਤਾਉਣ ਆਇਆ ਦਾਲੇ ਵਾਲਾ ਆਇਆ ਪ੍ਰਸ਼ਾਦਾ ਲੈਣ ਵਾਸਤੇ ਹੱਥ ਅੱਗੇ ਕਰਿਆ ਉਹਨੇ ਪ੍ਰਸ਼ਾਦਾ ਨਹੀਂ ਦਿੱਤਾ ਇੱਧਰ ਇਹਨੂੰ ਦੇ ਕੇ ਪਰਤ ਇਹਨੂੰ ਛੱਡ ਕੇ ਅਗਲੇ ਨੂੰ ਭਾਈ ਮੈਨੂੰ ਵੀ ਦੇ ਜਾ ਗੁਰਮੁਖਾ ਕਹਿੰਦੇ ਭਾਈ ਮੰਝ ਤੈਨੂੰ ਹੁਕਮ ਨਹੀਂ ਤੂੰ ਪੰਗਤ ਚੋਂ ਉੱਠ ਜਾ ਲੰਗਰ ਚੋਂ ਤੈਨੂੰ ਹੁਕਮ ਨਹੀਂ ਹੈ ਸਾਹਿਬਾਂ ਦਾ ਬੰਦ ਕਰਤਾ ਅੱਜ ਉਹਨਾਂ ਨਮਸਕਾਰ ਕਰਦਾ ਹੈ ਕਹਿੰਦੇ ਧੰਨ ਮੇਰੇ ਸਤਿਗੁਰੂ ਮੈਂ ਯਾਦ ਤਾਂ ਹਾਂ ਨਾ ਉਹਦੇ ਉਹਨਾਂ ਨੇ ਮੈਨੂੰ ਯਾਦ ਤਾਂ ਰੱਖਿਆ ਹੈ ਨਾ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਬਖਸ਼ੇ ਤੁਧ ਬੜਿਆਈ ਜੇ ਸੁੱਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਮੌਕੇ ਹੁੰਦੇ ਨੇ ਡੋਲਣ ਦੇ ਪਰ ਗੁਰੂ ਦਾ ਸਿੱਖ ਆਪਣਾ ਐਸਾ ਐਸੀ ਕਮਾਈ ਕਰੀਏ ਕਿ ਡੋਲ ਨਹੀਂ ਰਿਹਾ ਸਮਾਂ ਲੰਘਦਾ ਗਿਆ ਇਧਰੋਂ ਉਧਰੋਂ ਕੋਈ ਪ੍ਰਸ਼ਾਦਾ ਲਿਆ ਕੇ ਦੇ ਛੱਕ ਲੈ ਨਹੀਂ ਦਿਨ ਰਾਤ ਸੇਵਾ ਕਰੀ ਜਾਂਦਾ ਅੱਜ ਜੰਗਲ ਚ ਗਿਆ ਹੋਇਆ 4 ਵੱਜ ਗਏ ਸ਼ਾਮ ਦੇ ਗੁਰੂ ਮਹਾਰਾਜ ਕਿਸੇ ਨਗਰ ਚ ਗਏ ਹੋਏ ਨੇ ਬਾਹਰ ਉਸ ਵੇਲੇ ਮਹਾਰਾਜ ਨੇ ਦੇਖਿਆ ਵੀ ਲੱਕੜੀਆਂ ਚੱਕ ਰਿਹਾ ਹੋਰ ਕਸਵੱਟੀ ਕਰੜੀ ਕਰ ਦਿੱਤੀ ਤੇ ਹਨੇਰੀ ਕਾਲੀ ਬੋਲੀ ਆ ਗਈ ਇੰਨੀ ਤੇਜ਼ ਹਵਾ ਭਰਾ ਚੁੱਕਿਆ ਉਸਨੇ ਕਮਜ਼ੋਰ ਹੋ ਗਿਆ ਹੱਥ ਤੋਂ ਜ਼ਿਆਦੇ ਸੜੰਗ ਦੇ ਵਿੱਚ ਭਰਾ ਵਸਾਇਆ ਦਰਖਤ ਦੀ ਓਟ ਲੈ ਕੇ ਸਿਰ ਤੇ ਚੁੱਕਿਆ ਤੇ ਭਰਾ ਹੈ ਭਾਰੀ ਚੁੱਕੀ ਜਾਂਦਾ ਹਵਾ ਪੈਰ ਪੈਰ ਦੇ ਉੱਤੇ ਰਸਤੇ ਤੋਂ ਦੂਜੇ ਪਾਸੇ ਕਰੀ ਜਾਂਦੀ ਆ ਅਖੀਰ ਇੱਕ ਖੂਹ ਆਇਆ ਅੰਨਾ ਖੂਹ ਜਿਹਦੇ ਮੌਣ ਨਹੀਂ ਸੀ ਪੈਰ ਪੁੱਟਿਆ ਪਹਿਲਾ ਹੀ ਪੈਰ ਦੜਮ ਖੂਹ ਦੇ ਵਿੱਚ ਗਿਰਿਆ ਪਾਣੀ ਹੈ ਗਲ ਗਲ ਤੱਕ ਉਸ ਵੇਲੇ ਇਕਦਮ ਲੱਕੜਾਂ ਵੀ ਗਿਰੀਆਂ ਗਿਰਦੇ ਨਹੀਂ ਲੱਕੜਾਂ ਸਿਰ ਤੇ ਚੱਕ ਲਈਆਂ ਗਲ ਗਲ ਤੱਕ ਪਾਣੀ ਹੈ ਸਿਰ ਦੇ ਉੱਤੇ ਭਰਾ ਤੇ ਉਧਰ ਅੱਡੀਆਂ ਚੱਕੀ ਖੜਾ ਮਹਿਲ ਦੀ ਓਟ ਦੇ ਨਾਲ ਆਵਾਜ਼ ਆਉਂਦੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਉਧਰਲੇ ਪਾਸੇ ਗੁਰੂ ਮਹਾਰਾਜ ਦੀਵਾਨ ਚ ਬੈਠੇ ਵਚਨ ਕਰ ਰਹੇ ਨੇ ਉਸ ਵੇਲੇ ਜਦ ਇਹ ਗਿਰਿਆ ਗੁਰੂ ਨੇ ਆਪਣਾ ਬਿਰਧ ਉਸੇ ਵੇਲੇ ਪਛਾਣਿਆ ਗੁਰੂ ਦਾ ਬਿਰਧ ਹੁੰਦਾ ਹੈ ਸਿੱਖ ਦੀ ਰਾਖੀ ਕਰਨੀ ਔਖੀ ਕੜੀ ਨਾ ਦੇਖਣ ਦੇਵੇ ਆਪਣਾ ਬਿਰਧ ਸੰਭਾਲ ਦੇ ਔਖੀ ਕੜੀ ਨਾ ਦੇਖਣ ਦੇਵੇ ਆਪਣਾ ਬਿਰਧ ਸੰਭਾਲ ਦੇ ਵੇਖਣ ਦੇ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਕਰ ਆਪਣੇ ਸਾਸ ਸਾਸ ਪ੍ਰਤਪਾਲ ਸਾਹ ਜਿਹੜਾ ਅੰਦਰ ਨੂੰ ਜਾਂਦਾ ਉਹ ਵੀ ਗੁਰੂ ਪ੍ਰਤਪਾਲ ਕਰਦਾ ਬਾਹਰ ਨੂੰ ਆਉਂਦਾ ਉਹਦੀ ਵੀ ਪ੍ਰਤਪਾਲਣਾ ਕਰਦਾ ਇੰਨਾ ਅਭੇਦ ਵਸਾ ਦਾ ਸਿੱਖ ਗੁਰੂ ਚ ਸਮਾ ਜਾਂਦਾ ਉਸ ਵੇਲੇ ਗੁਰੂ ਮਹਾਰਾਜ ਇਕਦਮ ਤਖ਼ਤ ਤੋਂ ਉੱਠਦੇ ਨੇ ਉੱਠ ਕੇ ਆਵਾਜ਼ ਦਿੱਤੀ ਗੁਰਸਿੱਖੋ ਰਸੇ ਲੈ ਕੇ ਸਾਡੇ ਪਿੱਛੇ ਆ ਜਾਓ ਉਸੇ ਤਰ੍ਹਾਂ ਨੰਗੇ ਪੈਰੀ ਗੁਰੂ ਮਹਾਰਾਜ ਕੰਡੇ ਚੁਭਦੇ ਨੇ ਰੋੜੀਆਂ ਚੁਭਦੀਆਂ ਦੌੜੇ ਹੀ ਜਾਂਦੇ ਆ ਪਿੱਛੋਂ ਆਵਾਜ਼ ਆਉਂਦੀ ਹੈ ਪਾਤਸ਼ਾਹ ਜੋੜਾ ਤਾਂ ਪਹਿਨ ਲਓ ਘੋੜਾ ਬਰਦਾਰ ਜਿਹੜਾ ਘੋੜਾ ਨਠਾਈ ਜਾਂਦਾ ਪਾਤਸ਼ਾਹ ਘੋੜਾ ਤਿਆਰ ਬਰ ਤਿਆਰ ਹੈ ਇਹਦੇ ਉੱਤੇ ਸਵਾਰੀ ਤਾਂ ਕਰੋ ਨਾ ਕਿਸੇ ਦੀ ਨਹੀਂ ਸੁਣਦੇ ਬਾਹੋਂ ਦਾ ਹੀ ਜੰਗਲ ਚ ਦੌੜੇ ਜਾਂਦੇ ਪਿੱਛੇ ਸੰਗਤਾਂ ਜਾ ਰਹੀਆਂ ਰਸੇ ਚੱਕੇ ਹੋਏ ਨੇ ਗੁਰੂ ਮਹਾਰਾਜ ਅੱਗੇ ਜਾ ਰਹੇ ਕੈਸਾ ਸੀਨ ਹੈ ਧੰਨ ਗੁਰੂ ਮਹਾਰਾਜ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਇੰਨਾ ਪਿਆਰ ਕੀਤਾ ਉਸ ਵੇਲੇ ਖੂਹ ਦੇ ਕੰਢੇ ਜਾ ਕੇ ਆਪ ਅੱਗੇ ਨਹੀਂ ਵਧੇ ਉਹ ਥਾਂ ਤੇ ਰੁਕ ਗਏ ਇਹਨਾਂ ਨੂੰ ਪਿਛਲੇ ਰਲ ਗਏ ਕਹਿੰਦੇ ਪੁੱਛੋ ਭਾਈ ਕੌਣ ਹੈ ਆਵਾਜ਼ ਦਿੱਤੀ ਕੌਣ ਹੈ ਤੂੰ ਕਹਿਣ ਲੱਗਿਆ ਭਾਈਓ ਮੈਂ ਇੱਕ ਗਰੀਬ ਜਿਹਾ ਸਿੱਖ ਹਾਂ ਗੁਰੂ ਅਰਜਨ ਪਾਤਸ਼ਾਹ ਦਾ ਕੀ ਗੱਲ ਹੈ ਕਹਿੰਦੇ ਖੂਹ ਦਿਸਿਆ ਨਹੀਂ ਸੀ ਮੈਂ ਵਿੱਚ ਗਿਰ ਗਿਆ ਨਿਕਲਿਆ ਬਾਹਰ ਅਸੀਂ ਰਸਾਂ ਪੜਾਉਂਦੇ ਹਾਂ ਕਹਿੰਦਾ ਨਾ ਜੇ ਮੈਨੂੰ ਕੱਢਣਾ ਹੈ ਪਹਿਲਾਂ ਬਾਲਣ ਕੱਢੋ ਮੇਰੇ ਸਿਰ ਦੇ ਉੱਤੇ ਅਜੇ ਤੱਕ ਸੁੱਕ ਹੈ ਮੇਰੀ ਫਿਕਰ ਨਾ ਕਰੋ ਮੇਰੇ ਗਲ ਗਲ ਥੋਡੀ ਤੱਕ ਪਾਣੀ ਆਉਂਦਾ ਅੱਡੀਆਂ ਚੱਕੀ ਖੜਾ ਕੋਈ ਪ੍ਰਵਾਹ ਨਾ ਕਰੋ ਮੇਰੀ ਉਸ ਵੇਲੇ ਬਾਲਣ ਬੰਨ ਦਿੱਤਾ ਗਿਆ ਦੂਸਰੀ ਲੱਜ ਫਰੋਈ ਤੇ ਉਸ ਵੇਲੇ ਬਾਹਰ ਨਿਕਲ ਕੇ ਕੀ ਦੇਖਦਾ ਹੈ ਕਿ ਸੱਚੇ ਪਾਤਸ਼ਾਹ ਖੜੇ ਨੇ
ਫਰਜੀ ਛੱਡ ਕੇ ਸਿੰਘਾਸਨ ਆ ਗਏ ਬੱਲੇ ਹੋਏ ਸੱਜੇ ਪੈਰ ਦੇ
ਪਤਾ ਬੀਬੀਆਂ ਬੜਿਆ ਕਰੋ
ਭਾਈ ਮੰਜ ਦਾ ਵਿਰਾਗ ਛੁੱਟ ਗਿਆ ਨੇਤਰਾਂ ਤੋਂ ਜਾ ਰਹਿੰਦਾ ਹੈ ਪਾਤਸ਼ਾਹ ਕਿੱਥੇ ਤਾਂ ਆਪਨੇ ਹੁਣ ਤਾਈਂ ਮੈਨੂੰ ਬੁਲਾਇਆ ਹੀ ਨਹੀਂ ਸੀ ਕਿੱਥੇ ਆਪ ਨੰਗੇ ਪੈਰੀ ਖੜੇ ਪੈਰਾਂ ਦੇ ਵਿੱਚੋਂ ਦੇਖਿਆ ਖੂਨ ਸਿਮਿਆ ਹੋਇਆ ਸਾਰੇ ਹੈਰਾਨ ਹੋਏ ਖੜੇ ਨੇ ਉਸ ਵੇਲੇ ਗੁਰੂ ਮਹਾਰਾਜ ਨੇ ਅੱਗੇ ਵਧੇ ਕੰਠ ਦੇ ਨਾਲ ਲਾ ਲਿਆ ਕੰਠ ਦੇ ਨਾਲ ਲਾਉਣਾ ਸੀ ਗੁਰੂ ਮਹਾਰਾਜ ਦੇ ਨੇਤਰਾਂ ਚੋਂ ਗਰਮ ਗਰਮ ਹੰਝੂ ਉਹਦੇ ਮੋਢੇ ਤੇ ਗਿਰਦੇ ਗੁਰਸਿੱਖਾ ਮੰਝ ਤੈਂ ਉਹ ਕਰਨੀ ਕਰੀ ਹੈ ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਵਾਲਾ ਪਿਆਰਿਆ ਤੇਰੀ ਕਰਨੀ ਕਮਾਈ ਨੂੰ ਦੇਖ ਕੇ ਸਾਰਾ ਸੰਸਾਰ ਭਵਜਲ ਤੋਂ ਪਾਰ ਹੋ ਸਕਦਾ ਤੂੰ ਕਰ ਸਕਦਾ ਜਿਹੜੀ ਤੈਂ ਕਰਨੀ ਕਰੀ ਹੈ ਜਿਹੜਾ ਗੁਰਸਿੱਖ ਸੁਣੇਗਾ ਉਹ ਟੁੱਟਿਆ ਹੋਇਆ ਜੁੜ ਜਾਏਗਾ ਜੇ ਕੋਈ ਤੇਰਾ ਵਾਸਤਾ ਪਾ ਕੇ ਮੈਨੂੰ ਬੇਨਤੀ ਕਰੇਗਾ ਮੈਂ ਉਹ ਸਿੱਖ ਨੂੰ ਜੋੜ ਲਾਂਗਾ ਤੇਰੀ ਐਡੀ ਬੜੀ ਕਰਨੀ ਕਮਾਈ ਹੈ ਜਾਂ ਤੈਨੂੰ ਸੰਸਾਰ ਦਾ ਜਹਾਜ਼ ਬਣਾ ਦਿੱਤਾ ਰਿਧੀਆਂ ਸਿੱਧੀਆਂ ਗਿਆਨ ਦੇ ਭੰਡਾਰੇ, ਵਾਹਿਗੁਰੂ ਦੇ ਦਰਸ਼ਨ, ਐਸ ਅੱਖਾਂ ਦੇ ਨਾਲ ਸੰਸਾਰੇ ਸੰਸਾਰ ਦੇ ਵਿੱਚ ਪਰਮੇਸ਼ਰ ਦਿਖਾ ਦਿੱਤਾ। ਕਹਿੰਦੇ ਹੁਣ ਜਾ ਕੇ ਆਪ ਨਾਮ ਜਪ, ਤੇਰੀ ਕਾਲ ਕਮਾਈ ਪੂਰੀ ਹੋਈ। ਗੁਰਸਿੱਖਾ ਮੰਗ ਕੀ ਮੰਗਦਾ? ਕਹਿਣ ਲੱਗੇ ਪਾਤਸ਼ਾਹ ਕੀ ਮੰਗਣਾ? ਕਲਯੁਗ ਦਾ ਸਮਾਂ, ਸਿੱਖ ਕਮਜ਼ੋਰ ਹੈ, ਨਹੀਂ ਚਾਲ ਚੱਲ ਸਕਦਾ ਗੁਰੂ ਦੀ ਕਸਵੱਟੀ ਦਾ, ਕਸਵੱਟੀ ਨਾ ਲਾਇਓ, ਰਿਆਇਤੀ ਨੰਬਰਾਂ ਤੇ ਪਾਸ ਕਰ ਦਿਓ ਗੁਰਸਿੱਖਾਂ ਨੂੰ। ਕਹਿੰਦੇ ਭਾਈ ਮੰਝ, ਸੋਨਾ ਜਦ ਨਿਖਰਦਾ, ਜਦ ਵਾਰ ਵਾਰ ਉਹਨੂੰ ਤਾਓ ਦਿੱਤਾ ਜਾਵੇ, ਫਿਰ ਉਹ ਬਾਰਾਬੰਨੀ ਦਾ ਸੋਨਾ ਸਾਰੇ ਦੌੜ ਦੌੜ ਕੇ ਉਹਨੂੰ ਖਰੀਦਦੇ ਨੇ, ਪ੍ਰਸ਼ੰਸਾ ਕਰਦੇ ਆ। ਪਿਆਰਿਆ, ਜਦ ਗੁਰਸਿੱਖ ਦੇ ਉੱਤੇ ਕਸਵੱਟੀ ਲੱਗਦੀ ਹੈ, ਤਾਓ ਲੱਗਦੇ ਨੇ, ਉਹ ਪਾਸ ਹੋ ਜਾਵੇ, ਫਿਰ ਰਹਿੰਦੀ ਦੁਨੀਆਂ ਤੇ ਹੀ ਉਹਦਾ ਨਾਮ ਰਹਿੰਦਾ, ਉਹ ਦੂਜਿਆਂ ਨੂੰ ਪ੍ਰੇਰਣਾ ਦਿੰਦਾ, ਰੋਸ਼ਨੀ ਦਿੰਦਾ। ਸੋ ਇਸ ਕਰਕੇ ਸਿੱਖਾਂ ਤੇ ਅਸੀਂ ਕਸਵੱਟੀ ਲਾਉਂਦੇ ਹਾਂ। ਚੰਗਾ, ਜੇ ਤੂੰ ਇਹ ਕਹਿੰਦਾ ਠੀਕ ਹੈ, ਤੇਰੇ ਵਚਨ ਅਸੀਂ ਮੰਨਦੇ ਹਾਂ। ਗੁਰਸਿੱਖਾਂ ਨੂੰ ਬਚਾ ਲਿਆ, ਬੜਾ ਔਖਾ ਸਿੱਖੀ ਚੋਂ ਪਾਸ ਹੋਣਾ, ਕੋਈ ਖੇ ਸਿਖਾਲੀ ਚੀਜ਼ ਨਹੀਂ ਹੈ, ਬਹੁਤ ਔਖੀ ਹੈ, ਇਸ ਤਰ੍ਹਾਂ ਪ੍ਰਮਾਣ ਕਰਦੇ ਨੇ। ਤੇਰਾ ਨੀ ਜਿੰਦੇ ਸਿੱਧੋ ਕਰੇ ਹੈ ਪ੍ਰੇਮ ਵਾਲਾ, ਤੇਰਾ ਬਰਮ ਗਿਆਨ ਦੇ ਭੰਡਾਰ, ਰਿਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਦੇ ਕੇ ਗਿਆ ਵੀ ਜਾ ਹੁਣ ਤੂੰ ਮੰਜਕੀ ਦੇ ਵਿੱਚ। ਉੱਥੇ ਭੁੱਲੇ ਭਟਕੇ ਲੋਕ ਜੋ ਕਬਰਾਂ ਕੁਬਰਾਂ ਨੂੰ ਪੀਜਦੇ ਆ, ਉਹਨਾਂ ਨੂੰ ਜਾ ਕੇ ਤੂੰ ਸਿੱਧੇ ਰਸਤੇ ਲਾ। ਕਸਵੱਟੀ ਚੱਕੀ ਗਈ, ਉਸ ਵੇਲੇ ਕੀ ਹੋਇਆ, ਪਿੰਡ ਦੇ ਵਿੱਚ ਵਿਚਾਰ ਚੱਲ ਪਈ ਵੀ ਬੜਾ ਮਾੜਾ ਕੰਮ ਕਰੇ। ਉਧਰ ਜਿਨ੍ਹਾਂ ਨੇ ਲੜਕੀ ਲਈ ਸੀ ਤੇ ਘਰਵਾਲੀ ਬੌਂਡਡ ਲੇਬਰ ਚ ਲਈ ਸੀ, ਲਈ ਆਉਂਦੇ ਨੇ ਗੁਰਸਿੱਖਾ, ਸਾਤੇ ਬੜੀ ਭੁੱਲ ਹੋਈ ਤੇ ਅਸੀਂ ਤੇਰੇ ਵਰਗੇ ਮਹਾਂਪੁਰਸ਼ ਦੀ ਲੜਕੀ ਅਰ ਘਰਵਾਲੀ ਤੋਂ ਕੰਮ ਲੈਂਦੇ ਰਹੇ, ਸਾਡੀ ਭੁੱਲ ਬਖਸ਼ ਬਖਸ਼ਾ ਗੁਰੂ ਅਰਜਨ ਪਾਤਸ਼ਾਹ ਤੋਂ। ਪਿੰਡ ਇਕੱਠਾ ਹੋ ਕੇ ਆਉਂਦਾ ਭਾਈ ਤੀਰਥ, ਭਾਈ ਮੰਝ, ਬਖਸ਼ਾ ਦੇ ਸਾਨੂੰ ਆਪਣੇ ਗੁਰੂ ਤੋਂ, ਕਿਰਪਾ ਕਰ, ਅਸੀਂ ਤੇਰੇ ਨਾਲ ਬੜੀ ਨਜਾਇਜ਼ ਕੀਤੀ ਹੈ, ਪਿੰਡ ਤੋਂ ਤੈਨੂੰ ਉਜਾੜਿਆ, ਸਾਡੀ ਮੱਤ ਪੁੱਠੀ ਹੋ ਗਈ ਸੀ, ਬਖਸ਼ਾ ਦੇ, ਉਹਨਾਂ ਦੇ ਚਰਨੀ ਲਾ ਦੇ ਸਾਨੂੰ। ਸੋ ਘਰ ਆ ਜਾਂਦੇ ਨੇ, ਸਾਰੀ ਮੰਝ ਕੀ ਦੁਆਬੇ ਦੇ ਅੰਦਰ ਆਪ ਨੇ ਸਿੱਖੀ ਫਲਾਈ, ਆਪ ਵੀ ਮੁਕਤ ਹੋਏ, ਅਨੇਕਾਂ ਨੂੰ ਮੁਕਤ ਕਰਾ ਗਏ। ਸੋ ਸਿੱਖੋ, ਪੜਿਆ ਸੀ ਕਿ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈ, ਕਿੱਡਾ ਬੜਾ ਮਾਣ ਪ੍ਰਾਪਤ ਹੋਇਆ, ਨਾਮ ਜਪ ਕੇ ਸਾਰੇ ਦੁੱਖਾਂ ਦਾ ਖਾਤਮਾ ਕਰਿਆ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਜੋ ਬੇਨਤੀ ਕੀਤੀ ਹੈ ਇਹ ਇੱਕ ਗੁਰਸਿੱਖ ਦੇ ਜੀਵਨ ਦੀ ਕੀਤੀ ਹੈ। ਵੀ ਗੁਰਸਿੱਖ ਦਾ ਜੀਵਨ ਕਿਹਾ ਜਾਂਦਾ, ਇੱਕ ਸਧਾਰਨ ਬੰਦਾ ਕਬਰਾਂ ਨੂੰ ਮੱਥੇ ਟੇਕਣ ਵਾਲਾ ਕਿੱਡੀ ਬੜੀ ਪਦਵੀ ਤੇ ਪਹੁੰਚ ਗਿਆ, ਦ੍ਰਿੜ ਰਹਿ ਕੇ ਦ੍ਰਿੜ ਕਮਾਈ ਕਰਕੇ ਨਾਮ ਦੀ। ਜੇ ਉਹ ਪਹੁੰਚ ਸਕਦਾ ਹੈ ਤਾਂ ਸਾਡੇ ਉੱਤੇ ਵੀ ਮਹਾਰਾਜ ਕਿਰਪਾ ਕਰ ਸਕਦੇ ਨੇ। ਦ੍ਰਿੜਤਾ ਹੋਣੀ ਚਾਹੀਦੀ ਹੈ। ਅਮਰ ਤੁਹਾਡੇ ਬੇਅੰਤ ਪ੍ਰਾਣੀਆਂ ਨੇ ਛਕੇ ਹੋਏ ਨੇ, ਮੈਨੂੰ ਬੜੀ ਖੁਸ਼ੀ ਹੈ ਕਿ ਸਿੱਖੀ ਦਾ ਬੜਾ ਪ੍ਰਚਾਰ ਇੱਥੇ ਹੋਇਆ, ਬੜੇ ਪਿਆਰ ਵਾਲੇ ਨੇ, ਕਿੰਨੇ ਟਰੱਕ ਲੈ ਕੇ ਰਾਜ ਰਤਵਾੜਾ ਸਾਹਿਬ ਪਹੁੰਚੇ। ਸੋ ਮੈਂ ਤਾਂ ਆਪਦੇ ਦਰਸ਼ਨ ਕਰਨ ਆਇਆ ਸੀ, ਸੋ ਹੁਣ ਮੈਨੂੰ ਬੜੀ ਖੁਸ਼ੀ ਹੋਈ ਹੈ ਆਪਦੇ ਦਰਸ਼ਨ ਕਰਕੇ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਦਸਣਾ ਪਵਿੱਤਰ ਕਰ ਲਓ, ਅਗਲਾ ਪ੍ਰੋਗਰਾਮ ਸੁਣ ਕੇ ਫੇਰ ਆਪਣੇ ਜਾਣਾ। ਇੱਕ ਬੇਨਤੀ ਮੈਂ ਕਰਦਾ, ਉਹ ਇਹ ਹੈ ਕਿ ਸਾਰੇ ਹੀ ਪ੍ਰੇਮੀ ਹੋ ਤੁਸੀਂ, ਸਭ ਦਾ ਜੀ ਕਰਦਾ ਵੀ ਮੈਂ ਤੁਹਾਡੇ ਘਰ ਤੁਹਾਡੇ ਨਾਲ ਬੈਠਾ, ਪਰ ਇਹ ਮੁਸ਼ਕਲ ਹੈ ਕਿਉਂਕਿ ਸਰੀਰ ਹੁਣ ਇਹੋ ਜਿਹਾ ਹੋ ਗਿਆ। ਰਾਤ ਮੈਂ ਕਾਫੀ ਵੱਡੀ ਰਾਤ ਤੱਕ 10 ਵਜੇ ਨੂੰ ਵੱਜ ਗਏ, 11 ਸਾਢੇ 11 ਨੀਂਦ ਨਾ ਆਵੇ, ਥੱਕੇ ਨੂੰ 12 ਵੱਜ ਗਏ, ਅੰਮ੍ਰਿਤ ਵੇਲੇ ਫੇਰ ਉੱਠ ਖੜੇ। ਉਹ ਸਰੀਰ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ ਗਿਆ ਜਾਂ ਬਚਪਨ ਸੀ। ਬਚਪਨ ਚ ਮੈਂ ਤੁਰਿਆ ਫਿਰਦਾ ਸੀ, ਕੋਈ ਪ੍ਰਵਾਹ ਨਹੀਂ ਸੀ ਕਰਦਾ, ਕੀਰਤਨ ਤਾਂ ਮੈਂ ਹੁਣੇ ਹੀ ਕਰੀ ਜਾਂਦਾ, ਚਾਹੇ 5 ਘੰਟੇ ਕਰਾ ਲਓ 6 ਕਰਾ ਲਓ, ਇਹਦੇ ਚ ਨੀ ਮੈਂ ਥੱਕਦਾ। ਇਹਦੇ ਚ ਰਸ ਹੁੰਦਾ। ਆ ਜਿਹੜਾ ਘਰਾਂ ਵਿਚ ਹੈ ਚੰਨ ਪਵਾਉਣਾ, ਤੁਹਾਡਾ ਪਿਆਰ ਬਹੁਤ ਹੈ, ਇਹਦੇ ਚ ਮੈਂ ਥੱਕ ਜਾਂਦਾ, ਕਿਰਪਾ ਕਰੋ ਇਹ ਤੋਂ ਮੈਨੂੰ ਮਾਫ ਕਰੋ, ਬਚਨ ਦੀ ਕਮਾਈ ਕਰੋ, ਬਾਕੀ ਤੁਹਾਡੀ ਜਿਹੜੀ ਭਾਵਨਾ ਹੈ ਇਹ ਭਾਵਨਾ ਨਾਲ ਇਹ ਸਮਝ ਲਓ ਮੈਂ ਤੁਹਾਡੇ ਘਰਾਂ ਦੇ ਵਿਚ ਸਾਰਿਆਂ ਦੇ ਜਾਇਆ ਆ, ਸੋ ਇਸ ਕਰਕੇ ਇਹਦਾ ਜ਼ੋਰ ਨਾ ਮੇਰੇ ਤੇ ਦਿਆ ਕਰੋ, ਥੱਕ ਜਾਂਦੇ ਆ, ਥੋੜਾ ਕੰਮ ਜੇ ਇਸ ਮਸ਼ੀਨ ਤੋਂ ਹੋਰ ਲੈਣਾ ਸਾਂਭ ਸੂੰਭ ਕੇ ਚਲਾ ਲਓ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਅਗਰ ਅਸੀਂ ਕਹਿਣਾ ਮਹਾਰਾਜ ਜੀ ਕਿਉਂ ਕਹਿੰਦੇ, ਹੁਣ ਮੈਨੂੰ ਪਤਾ ਲੱਗਿਆ ਵੀ ਉਹ ਠੀਕ ਹੀ ਕਹਿੰਦੇ ਸੀ ਵੀ ਜੇ ਸਾਂਭ ਕੇ ਚਲਾ ਲਓ ਹੋਰ 4 ਦਿਨ ਲੱਗ